ਕਰ ਦੇਖ ਜੇ ਕਾਮਨ ਪੂਰੇ ਬਸਤ ਕਾਫੀ ਸਮੇਂ ਤੋਂ ਆਪ ਪੂਰਨਮਾਸ਼ੀ ਦਾ ਦਿਹਾੜਾ ਜਾਣ ਕੇ ਹਰੀ ਦਾ ਜਤ ਸਰਵਣ ਕਰ ਰਹੇ ਸੀ। ਬਹੁਤ ਸਾਰੇ ਪ੍ਰੇਮੀਆਂ ਨੇ ਮੇਰੇ ਤੋਂ ਪਹਿਲਾਂ ਕੀਰਤਨ ਕਰਿਆ, ਭਜਨ ਮਿਲਾਸ ਸੁਣੇ। ਸਮਾਂ ਵੀ ਕਾਫੀ ਹੋ ਗਿਆ, 3:25 ਹੋਏ ਹੋਏ ਨੇ। ਇੱਕ ਮੈਂ ਬੇਨਤੀ ਕਰਦਾ, ਉਹ ਇਹ ਹੈ ਕਿ ਇੱਕ ਘਰ ਦੇ ਵਿੱਚ ਇੱਕ ਐਸੀ ਵਸਤੂ ਪਈ ਸੀ ਜਿਸਦਾ ਮੁੱਲ ਨਾ ਕਰੋੜਾਂ ਸੀ ਨਾ ਅਰਬਾਂ ਸੀ, ਮੁੱਲ ਤੋਂ ਬਾਹਰ ਰਹਿਤ ਸੀ। ਜਿਸ ਤਰ੍ਹਾਂ ਦੇ ਨਾਲ ਕਿਸੇ ਦੇ ਘਰ ਪਾਰਸ ਹੋਵੇ ਉਹਦਾ ਮੁੱਲੇ ਕੋਈ ਨਹੀਂ ਹੈ। ਸੋਨੇ ਦਾ ਤਾਂ ਮੁੱਲ ਹੋ ਸਕਦਾ ਵੀ 10 ਕੁਇੰਟਲ ਸੋਨਾ ਪਿਆ, ਪਾਰਸ ਦਾ ਕੋਈ ਮੁੱਲ ਨਹੀਂ ਹੈ ਕਿਉਂਕਿ ਉਹਨੇ ਜੇ 8 ਧਾਤਾਂ ਨੂੰ ਸੋਨਾ ਬਣਾਉਂਦੇ ਚਲੇ ਜਾਣਾ। ਜਾਂ ਕੋਈ ਅੱਤ ਗਰੀਬ ਆਦਮੀ ਹੋਵੇ, ਦੁਖੀ ਹੋਵੇ, ਘਰ ਘਰ ਮੰਗਦਾ ਫਿਰੇ, ਹਰ ਆਦਮੀ ਦੇ ਅੱਗੇ ਹੱਥ ਅੱਡੀ ਜਾਵੇ, ਆਪਣੀ ਬੇਬਸੀ ਜ਼ਾਹਰ ਕਰੀ ਜਾਵੇ, ਐਸੇ ਬੰਦੇ ਦੇ ਘਰ ਵਿੱਚ ਕੋਈ ਹੱਦ ਤੋਂ ਜ਼ਿਆਦਾ ਕੀਮਤੀ ਚੀਜ਼ ਪਈ ਹੋਵੇ ਪਰ ਉਸ ਨੂੰ ਭੁੱਲ ਚੁੱਕਿਆ ਹੋਵੇ ਮੇਰੇ ਕੋਲ ਇਹ ਚੀਜ਼ ਨਹੀਂ ਹੈ, ਉਹ ਤਾਂ ਫਿਰ ਕਿਸਮਤ ਬਹੁਤ ਮਾੜੀ ਹੋਈ ਉਹਦੀ। ਜਿਸ ਚੀਜ਼ ਨੂੰ ਪ੍ਰਾਪਤ ਕਰਕੇ ਕਦੇ ਦੁੱਖ ਆਉਣਾ ਹੀ ਨਹੀਂ ਹੈ, ਸਦਾ ਹੀ ਸੁਖੀ ਰਹਿਣਾ, ਕਦੇ ਤੋਟਾ ਆਉਣਾ ਹੀ ਨਹੀਂ, ਕਦੇ ਹੌਕਾ ਨਹੀਂ ਆਉਣਾ, ਹਵਾ ਨਹੀਂ ਆਉਣਾ, ਵਿਛੋੜਾ ਨਹੀਂ ਹੋਣਾ, ਟੈਂਦੀ ਕਲਾ ਨਹੀਂ ਆਉਣੀ, ਐਸਾ ਕੋਈ ਸੰਯੋਗ ਹੋਵੇ। ਸਦਾ ਹੀ ਆਨੰਦ ਹੈ ਆਨੰਦ, ਸਦਾ ਹੀ ਖੇੜਾ, ਚੜ੍ਹਦੀ ਕਲਾ, ਪੈਰ ਧਰਤੀ ਤੇ ਨਾ ਲੱਗੇ, ਹਰ ਵਕਤ ਵਾਈਬ੍ਰੇਸ਼ਨ ਬਾਡੀ ਚ ਹੁੰਦੀ ਰਹੇ, ਉਹਦੇ ਦੁੱਖਾਂ ਦੇ ਵਿੱਚ ਪਿਆ ਹੌਕੇ ਹਾਵੇ ਲਈ ਜਾਵੇ, ਤਾਂ ਇਹਦਾ ਮਤਲਬ ਹੈ ਉਹਨੂੰ ਆਪਣੇ ਘਰ ਦੀ ਜਿਹੜੀ ਅਸਲੀ ਚੀਜ਼ ਹੈ ਉਹ ਭੁੱਲੀ ਹੋਈ ਹੈ। ਗੁਰੂ ਮਹਾਰਾਜ ਇਹ ਗੱਲ ਕਹਿੰਦੇ ਨੇ ਸਾਨੂੰ, ਉਹ ਨਾਲ ਯਾਦ ਕਰਾਉਂਦੇ ਨੇ ਕਿ ਇਸ ਚੀਜ਼ ਨੂੰ ਭੁੱਲ ਕੇ ਜੋ ਵੀ ਸੰਸਾਰ ਵਿੱਚ ਆਉਂਦਾ ਉਹ ਕਦੇ ਕਹਿ ਨਹੀਂ ਸਕਦਾ ਵੀ ਮੈਂ ਸੁਖੀ ਹਾਂ, ਦੁਖੀ ਉਹ ਦੁਖੀ ਹੈ। ਐਸਾ ਇੱਕ ਵਾਰੀ ਫਰਮਾਨ ਕਰਿਆ ਮਹਾਰਾਜ, ਦੁਖੀਆ ਸਭ ਸੰਸਾਰ ਨਾ ਮਿਟ ਦੁਖੀਆ ਨਾ ਸੰਸਾਰ ਚ ਗਿਣੇ ਗਏ ਨੇ, ਜਿਨ੍ਹਾਂ ਦੇ ਬਾਰੇ ਅਸੀਂ ਸੁਣਦੇ ਰਹਿੰਦੇ ਹਾਂ, ਪੜ੍ਹਦੇ ਰਹਿੰਦੇ ਹਾਂ, ਉਹ ਸਾਰੇ ਗਿਣਿਆ ਮਹਾਰਾਜ ਨੇ ਵੀ ਸਭ ਦੁਖੀ ਹੋਏ। ਸੰਤ ਰਾਮ ਦੇ ਇੰਦਰ ਰੋਇਆ, ਪਰਸੁਰਾਮ ਰੋਵੇ ਕਰ ਆਇਆ, ਜਿਸ ਰੋਵੇ ਪੀਛਾ ਖਾਏ, ਅਸੀਂ ਦਰਗੇ ਮਿਲੇ ਸਜਾਏ, ਬੜੀਆਂ ਵੱਡੀਆਂ ਕਹਾਣੀਆਂ ਨੇ। ਮਹੀਨਿਆਂ ਬੱਧੀ ਇਹਨਾਂ ਨੂੰ ਸੁਣਾਈ ਜਾਓ, ਲੇਕਿਨ ਅਸੀਂ ਤੱਤ ਦੀ ਗੱਲ ਕਰਦੇ ਹਾਂ ਵੀ ਇੱਥੇ ਦੁਖੀਆ ਹੀ ਦੁਖੀਆ ਹੈ ਵੱਡੇ ਕਹਾਉਣ ਬਾਰੇ। ਅਖੀਰ ਤੇ ਮਹਾਰਾਜ ਫਰਮਾਨ ਕਰਦੇ ਹਾਂ ਕਿ ਬਾਲੀ ਰੋਵੇ ਨਾ ਹੈ ਬਤਾਰ, ਨਾਨਕ ਦੁਖੀਆ ਸਭ ਸੰਸਾਰ। ਵੀ ਕੋਈ ਐਸਾ ਵੀ ਹੈ ਜਿਹੜਾ ਨਾ ਦੁਖੀ ਹੋਵੇ? ਮਹਾਰਾਜ ਕਹਿੰਦੇ ਹਾਂ, ਮੰਨੇ ਨਾ ਉਹ ਸਹੀ ਜਾਂਦਾ, ਜਿਹੜੇ ਨਾਮ ਨੂੰ ਮੰਨ ਲੈਣ ਨਾ ਉਹ ਜਿੱਤ ਗਏ। ਚਾਰ ਪੌੜੀਆਂ ਨਾਮ ਦੇ ਮੰਨਣ ਦੀਆਂ ਮਹਾਰਾਜ ਨੇ, ਮੰਨਾ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਵਿਸਤਾਏ। ਅਸੀਂ ਤਾਂ ਇਸ ਤਰ੍ਹਾਂ ਪੜ੍ਹ ਲੈਂਦੇ ਹਾਂ ਵੀ ਸਾਡੇ ਨਿਤਨੇਮ ਹੈ, ਜੇ ਕੋਈ ਉੱਪਰ ਆਦਮੀ ਉਹ ਨਹੀਂ ਪੜ੍ਹਦਾ, ਉਹ ਗੋਹੇ ਨਾਲ ਹੱਸ ਕੀ ਹੈ, ਜਿਹਦੀ ਗੱਤ ਕਹੀ ਨਹੀਂ ਜਾਂਦੀ ਉਹ ਚੀਜ਼ ਕਿਹੜੀ ਹੋਈ? ਉਹ ਵੀ ਮਹਾਰਾਜ ਨੇ ਲੁਕੋ ਕੇ ਨਹੀਂ ਰੱਖੀ। ਕਾਗਜ਼ ਕਰਨ ਨਾ ਲਿਖਣਹਾਰ, ਮੰਨੇ ਕਾ ਵੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋ। ਇੱਥੇ ਨਾਮ ਦੀ ਬਾਤ ਕਰੀਏ, ਨਾਮ ਕੀ ਹੋਇਆ? ਜਿਹਨੂੰ ਮੰਨਣ ਤੋਂ ਬਾਅਦ ਆਦਮੀ ਦੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਵੇ, ਉਹ ਨਾਮ ਕਿੱਥੋਂ ਮਿਲਦਾ ਹੈ, ਕਿੱਥੇ ਪਿਆ, ਉਹਦੀ ਬਾਤ ਆਪਾਂ ਕੀਤੀ ਹੈ। ਕਿ ਘਰ ਦੇ ਵਿੱਚ ਸਭ ਕੁਛ ਪਿਆ, ਅਤ ਕੀਮਤੀ ਚੀਜ਼ ਪਈ ਹੈ, ਲੇਕਿਨ ਘਰ 'ਚ ਰਹਿਣ ਵਾਲਾ ਭੁੱਲ ਗਏ। ਉਹ ਭੁੱਲੇ ਹੋਏ ਫਿਰ ਮੰਗਦੇ ਫਿਰਦੇ ਨੇ, ਮੰਗਦੇ ਹੋਏ ਫਿਰਦੇ ਨੇ। ਕੋਈ ਮਹਾਂਪੁਰਸ਼ ਦੇ ਯਾਦ ਵੀ ਕਰਾਵੇ ਵੀ ਤੂੰ ਮੰਗਦਾ ਹੈ, ਤੂੰ ਤਾਂ ਕਰੋੜਾਂ ਮੰਗਦਿਆਂ ਨੂੰ ਰੋਜ਼ੀ ਦੇਣ ਨੂੰ ਸਮਰੱਥ ਹੈ, ਤੇਰੇ ਕੋਲ ਤਾਂ ਐਡੀ ਬੜੀ ਚੀਜ਼ ਹੈ। ਉਹ ਇਸ ਗੱਲ ਦੇ ਉੱਤੇ ਅਖਬਾਰ ਨਹੀਂ ਆਉਂਦਾ, ਨਾ ਅਖਬਾਰ ਆਉਣਾ ਬਦ ਕਿਸਮ ਦੀ ਹੈ। ਸੋ ਇਹ ਜਿਹੜਾ ਆਪਾਂ ਸ਼ਬਦ ਪੜ੍ਹਿਆ, ਨੌ ਘਰ ਦੇਖਦੇ ਕਾਮਣ ਭੁੱਲੀ, ਬਸਤ ਅਨੂਪ ਨਾ ਪਾਈ। ਉਹ ਭੁੱਲ ਚੁੱਕੇ ਹਾਂ ਆਪਾਂ ਸਾਰੇ, ਗੁਰੂ ਦੇ ਆਉਂਦੇ ਹਾਂ ਲੇਕਿਨ ਪੂਰਾ ਇਰਾਦਾ ਕਰਕੇ ਨਹੀਂ ਆਉਂਦੇ। ਕੋਈ 10% ਲੈ ਕੇ ਆਉਂਦਾ ਆਪਣੇ ਆਪ ਨੂੰ, ਕੋਈ 20% ਆਉਂਦਾ, ਕੋਈ 30% ਆਉਂਦਾ, ਬਾਕੀ ਦਾ ਤਾਂ ਸਾਡਾ ਰਿਜ਼ਰਵ ਪਿਆ। ਅਸੀਂ ਆਪਣੀ ਮਨ ਦੀ ਮਤ ਕਰਨੀ ਹੈ, ਗੁਰੂ ਦੀ ਬਾਤ ਨਹੀਂ ਅਸੀਂ ਕਮਾ ਸਕਦੇ, ਭੁੱਲ ਜਾਵਾਂਗੇ ਕਿਉਂਕਿ ਲੋੜ ਦਾ ਹੈ ਸਾਨੂੰ ਵੀ ਅਸੀਂ ਸੁਖੀ ਹੋ ਜਾਈਏ, ਉੱਚੇ ਹੋ ਜਾਈਏ, ਜਮਣ ਮਰਨ ਦਾ ਚੱਕਰ ਸਾਡੇ ਕੋਲੋਂ ਲਹਿ ਜਾਵੇ, ਦੁੱਖ ਦਾ ਪੂਰੀ ਤਰ੍ਹਾਂ ਖਾਤਮਾ ਹੋ ਜਾਵੇ। ਉਹਦਾ ਉਹਦੇ ਬਾਰੇ ਸੁਣਦੇ ਵੀ ਆ ਵੀ ਐਂ ਹੋ ਸਕਦਾ, ਲੇਕਿਨ ਮੰਨਣ ਦੇ ਵਿੱਚ ਕਸਰ ਬੜੀ ਜ਼ਬਰਦਸਤ ਹੈ। ਉਹ ਇੰਨੀ ਕਰਾਵਾਤੀ ਚੀਜ਼ ਅਸੀਂ ਮੰਨ ਨਹੀਂ ਸਕਦੇ ਵੀ ਐਂ ਹੋ ਨਹੀਂ ਸਕਦਾ, ਕਿਉਂਕਿ ਸਾਡੀ ਬੁੱਧੀ ਜਿਹੜੀ ਹੈ ਮੈਟਰ ਦੇ ਵਿੱਚ ਰਹਿਣ ਵਾਲੀ, ਉਹ ਪ੍ਰਕਿਰਤੀ ਦੀ ਚਾਰ ਦੀਵਾਰੀ ਨਾਲੋਂ ਬਾਹਰ ਨਹੀਂ ਜਾ ਸਕਦੀ। ਉਹਨੂੰ ਪਤਾ ਹੀ ਨਹੀਂ ਵੀ ਐਂ ਵੀ ਹੋ ਜਾਂਦਾ। ਛੋਟੀ ਛੋਟੀਆਂ ਗੱਲਾਂ ਹੁੰਦੀਆਂ ਨੇ, ਉਹ ਬੜੀ ਭਾਰੀ ਸਿੱਖਿਆ ਹੋਇਆ ਕਰਦੀ ਹੈ ਉਹਨਾਂ 'ਚ। ਤੇ ਇਹਦੇ ਵਿੱਚ ਮਹਾਰਾਜ ਕਹਿੰਦੇ ਵੀ ਉਹ ਕਿੱਥੇ ਪਈ ਹੈ ਚੀਜ਼, ਤੇਰੇ ਅੰਦਰ, ਹਰ ਬੰਦੇ ਦੇ ਅੰਦਰ, ਹਰ ਬੰਦੇ ਦੇ ਅੰਦਰ। ਕਿਤੇ ਤਾਂ ਉਹਨੂੰ ਔਖਦ ਲਿਖਿਆ, ਕਿਤੇ ਅੰਮ੍ਰਿਤ ਲਿਖਿਆ, ਕਿਤੇ ਨਾਮ ਲਿਖਿਆ। ਹਰ ਔਖਦ ਸਭ ਘੱਟ ਹੈ ਪਾਈ, ਗੁਰਪੂਰੇ ਬਿਨ ਵਿਧਨਾ ਬਣਾਈ, ਗੁਰਪੂਰੇ ਸੰਜਮ ਕਰਦੀ ਆ ਤਾਂ ਨਾਨਕ ਫਿਰ ਦੁੱਖ ਨਾ ਸੀਆ, ਦੁੱਖ ਦਾ ਖਾਤਮਾ ਕਰ ਦਿੱਤਾ। ਜੇ ਗੁਰੂ ਨੇ ਸੰਜਮ ਦੇ ਨਾਲ ਜਿਹੜੀ ਦਿੱਤੀ ਹੈ ਉਹਨੂੰ ਵਰਤ ਲਵੇ। ਕਿਸੇ ਤਾਂ ਉਹਨੂੰ ਅੰਮ੍ਰਿਤ ਕਿਹਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨੁੱਖਾ ਸਾਧ ਨਾ ਪਾਇਆ। ਇਹ ਸਰੀਰ ਦੇ ਵਿੱਚ ਅੰਮ੍ਰਿਤ ਦਾ ਕੁੰਡ ਭਰਿਆ ਪਿਆ। ਪੁਰਾਣੇ ਜ਼ਮਾਨਿਆਂ 'ਚ ਸਾਖੀਆਂ ਹੁੰਦੀਆਂ, ਸਿਕੰਦਰ ਹਜ਼ਾਰਾਂ ਹੀ ਹੋਏ ਨੇ। ਇੱਕ ਸਿਕੰਦਰ ਮਰ ਗਿਆ, ਉਹਦੀ ਮਾਂ ਬਹੁਤ ਰੋਈ, ਬਹੁਤ ਬਰਲਾਵ ਕਰਿਆ, ਸ਼ਮਸ਼ਾਨ ਭੂਮੀ 'ਚ ਜਾ ਕੇ, ਕਬਰਸਤਾਨ ਜਾ ਕੇ ਬਹੁਤ ਰੋਂਦੀ ਹੈ। ਉੱਥੋਂ ਆਵਾਜ਼ ਆਈ, ਮਾਈ ਕਿਉਂ ਰੋਈ ਜਾਂਦੀ ਹੈ, ਕਈ ਮਹੀਨੇ ਹੋ ਗਏ ਤੈਨੂੰ ਬੈਣ ਪਾਉਂਦੀ ਨੂੰ। ਆਵਾਜ਼ ਦਾ ਜਵਾਬ ਦਿੱਤਾ, ਕਹਿੰਦੀ ਮੈਂ ਆਪਣੇ ਪੁੱਤਰ ਨੂੰ ਰੋਂਦੀ ਹਾਂ, ਸਿਕੰਦਰ ਨੂੰ। ਕਹਿੰਦੇ ਉਹਦੀ ਕੋਈ ਨਿਸ਼ਾਨੀ? ਕਹਿੰਦੀ ਉਹ ਬਾਦਸ਼ਾਹ ਸੀ ਬਹੁਤ ਵੱਡਾ ਦੁਨੀਆ ਦਾ। ਮੈਂ ਉਹਨੂੰ ਰੋਣੀ ਹਾਂ। ਕਹਿੰਦੇ ਕਿਹੜਾ ਹੈ, ਕੋਈ ਹੋਰ ਨਿਸ਼ਾਨੀ ਦੱਸ। ਇੱਥੇ ਤਾਂ ਜਿੱਥੇ ਤੂੰ ਪੈਰ ਚੱਕ ਕੇ ਧਰੇਗੀ ਨਾ, ਉਹਦੇ ਥੱਲੇ ਸਿਕੰਦਰ ਬਾਦਸ਼ਾਹ ਹੀ ਪਿਆ। ਕੋਈ ਅੰਤ ਨਹੀਂ ਕਿੰਨੇ ਸਿਕੰਦਰ ਹੋ ਚੁੱਕੇ ਨੇ। ਦੁੱਖ ਦਾ ਖਾਤਮਾ ਇਸ ਤਰ੍ਹਾਂ ਨਹੀਂ ਹੁੰਦਾ। ਅਸੀਂ ਵੀ ਦੁਖੀ ਹੋਏ, ਸੰਸਾਰ ਭਾਲਦੇ ਫਿਰਦੇ ਹਾਂ, ਸੁੱਖ ਨਹੀਂ ਸਾਨੂੰ ਪਹੁੰਚਦਾ। ਮਹਾਰਾਜ ਕਹਿੰਦੇ ਤੇਰੇ ਅੰਦਰ ਹੈ ਸੁੱਖ, ਤੂੰ ਬਾਹਰ ਨਾ ਪਾਲ। ਅੰਦਰੋਂ ਤੂੰ ਖੋਜਣਾ, ਤੂੰ ਬਹੁਤਾ ਦੂਰ ਨਹੀਂ, ਨੇੜੇ ਹੀ ਹੈ, ਦੂਰ ਆ ਵੀ ਪਹੁੰਚ ਨਹੀਂ ਸਕਦਾ। ਮਾੜੇ ਤੇ ਮਾੜਾ ਬੰਦਾ ਵੀ ਉੱਥੇ ਪਹੁੰਚ ਜਾਂਦਾ, ਲੇਕਿਨ ਉਹਨੂੰ ਭੁੱਲ ਚੁੱਕੇ। ਮਹਾਰਾਜ ਥੋੜ੍ਹਾ ਜਿਹਾ ਜਾਣਕਾਰੀ ਦਿੰਦੇ ਨੇ, ਖੱਟ ਨੇਮ ਕਰ ਕੋਹੜੀ ਬਾਂਧੀ, ਬਸ ਅਨੂਪ ਬੀਜ ਪਾਈ। ਐਂ ਦੱਸਦਾ ਉਹਨਾਂ ਨੇ ਵੀ ਛੇ ਚੱਕਰਾਂ ਵਾਲੀ ਇੱਕ ਕੋਹੜੀ ਬੰਨੀ। ਸਭ ਤੋਂ ਪਹਿਲਾਂ ਰੀੜ੍ਹ ਦੀ ਹੱਡੀ, ਬੱਚੇ ਦੀ ਕੋਈ ਵੀ ਚੀਜ਼ ਆ ਉਹਦੀ ਰੀੜ੍ਹ ਦੀ ਹੱਡੀ ਜੀ ਆਉਂਦੀ ਆ ਪਹਿਲਾਂ, ਉਹ ਫਿਰ ਰੀੜ੍ਹ ਦੀ ਹੱਡੀ ਬਣਦੀ ਹੈ। ਬਾਹਰ ਨੂੰ ਵੀ ਨਾੜੀਆਂ ਨੇ ਉਹਦੇ ਨਿਕਲਦੀਆਂ ਨੇ ਹੱਡੀਆਂ, ਅਤੇ ਉੱਤੇ ਨੂੰ ਵੀ ਵੱਧਦੀ ਆ, ਲੰਮੀ ਵੀ ਹੁੰਦੀ ਤੁਰੀ ਜਾਂਦੀ ਹੈ। ਉਹ ਹੇਠਾਂ ਜਿਹੜਾ ਉਹਨੂੰ ਮਜ਼ਬੂਤ ਰੱਖਣ ਵਾਸਤੇ ਚੱਕਰ ਲਾਇਆ ਹੋਇਆ ਉਹਦੇ 'ਤੇ, ਉਹਦਾ ਨਾ ਮੂਲਧਾਰ ਚੱਕਰ ਹੈ। ਥੋੜ੍ਹਾ ਜਿਹਾ ਉੱਚਾ ਦੂਸਰਾ ਚੱਕਰ ਬੰਨ ਦਿੱਤਾ, ਉਹਦਾ ਨਾ ਸਵਾਦ ਇਸ਼ਤਾਨ ਚੱਕਰ ਹੈ। ਨਾਭੀ ਕੋਲ ਆ ਕੇ ਤੀਸਰਾ ਚੱਕਰ ਬੰਨ ਦਿੱਤਾ, ਉਹਦਾ ਨਾਂ ਮਨੀਪੁਰ ਚੱਕਰ ਹੈ। ਇੱਥੇ ਦਿਲ ਵਿੱਚ ਆ ਕੇ ਚੌਥਾ ਬੰਨ ਦਿੱਤਾ ਅਤੇ ਉਹਦਾ ਨਾਂ ਹੈਗਾ ਅਨਾਹਤ ਚੱਕਰ। ਗਲ ਚ ਆ ਕੇ ਇੱਥੇ ਬੰਨ ਦਿੱਤਾ ਚੱਕਰ, ਉਹ ਸ਼ੁੱਧ ਚੱਕਰ ਕਹਿੰਦੇ ਨੇ। ਇੱਥੇ ਆ ਕੇ ਲਾਸਟ ਬੰਨ ਦਿੱਤਾ, ਇੱਥੇ ਤਿੰਨ ਨਾੜੀਆਂ ਇਕੱਠੀਆਂ ਕਰ ਦਿੱਤੀਆਂ, ਜਿਹੜਾ ਪਿੰਗਲਾ ਸੁਖਮਨਾ, ਇਹ ਚੱਕਰ ਦਾ ਨਾਂ ਆਗਿਆ ਚੱਕਰ ਹੋ ਗਿਆ। ਇਹ ਚੱਕਰਾਂ ਦੇ ਅੰਦਰ ਲਾਈਟ ਵੀ ਬਹੁਤ ਹੈ, ਇਹਨਾਂ ਦੇ ਅੰਦਰ ਰੰਗ ਵੀ ਬਹੁਤ ਨੇ, ਇਹਨਾਂ ਦੇ ਅੰਦਰ ਅੱਖਰ ਨੇ। ਜਿਹੜਾ ਅਸੀਂ ਬੋਲਦੇ ਹਾਂ ਉਹ ਸਾਰਾ ਇੰਨੇ ਕੁ ਥਾਂ ਤੋਂ ਰੀੜ ਦੀ ਅੱਡੀ ਤੋਂ ਹੀ ਆਇਆ ਹੋਇਆ, ਸਾਰੇ ਸ਼ਬਦ ਜਿੰਨੇ ਨੇ। ਕਹਿੰਦੇ ਨੇਮ ਕਰਕੇ ਅਸੂਲਾਂ ਦੇ ਨਾਲ ਬੰਨੀ ਹੋਈ, ਅਤੇ ਇਹਦਾ ਜਿਹੜਾ ਆਖਰੀ ਸਿਰ ਹੈ ਉੱਥੇ ਅਨੂਪ ਵਸਤ ਪਾ ਦਿੱਤੀ। ਅਨੂਪ ਕਹਿੰਦੇ ਨੇ ਉਪਮਾ ਰਹਿ ਸੀ, ਉਪਮਾ ਹੋਏ ਨਾ ਸਕੇ। ਕੁੰਜੀ ਕੁਲਫ ਪੁਰਾਣ ਘਰ ਰੱਖੇ, ਅਤੇ ਇਹ ਗੰਢ ਦੇ ਦਿੱਤੀ ਪੁਰਾਣਾਂ ਦੀ, ਇਹਨੂੰ ਪੁਰਾਣ ਉਪਾਨ ਉਦਾਨ ਬਿਆਨ ਸਮਾਨ ਕਰਤੇ ਵਾਰਨਣ ਆਈ। ਮਿੰਟ ਨਹੀਂ ਲਾਇਆ ਵੀ ਇੰਨਾ ਚਿਰ ਲੱਗਿਆ ਜੀ ਬਣਾਉਣ ਵਾਸਤੇ, ਇਹਦੇ ਸੈੱਲ ਕਿੰਨੇ ਨੇ? ਸਿਆਣੇ ਦੇ ਕਹਿੰਦੇ ਨੇ ਵੀ 14 ਖਰਬ ਸੈੱਲ ਲੱਗਿਆ ਹੋਇਆ, ਨਹੀਂ 14 ਅਰਬ ਇੱਟਾਂ ਲੱਗੀਆਂ ਹੋਈਆਂ। 14 ਅਰਬ ਵਾਲੀ ਬਿਲਡਿੰਗ, 14 ਅਰਬ ਵਾਲੀ ਜੇ ਬਿਲਡਿੰਗ ਬਣਾਉਣੀ ਹੋਵੇ ਉਹ 9 ਮਹੀਨੇ 'ਚ ਨਹੀਂ ਬਣਦੀ ਹੈ ਕਦੇ ਵੀ, ਇਹ 9 ਮਹੀਨੇ 'ਚ ਬਣਾ ਕੇ ਰੱਖ ਦਿੱਤੀ। 25 ਪ੍ਰਕਿਰਤੀਆਂ ਦੀਆਂ ਜੋੜ ਜਾੜ ਕੇ ਕਿਸੇ ਦੀ ਅੱਖ ਬਣਾ ਦਿੱਤੀ, ਕਿਸੇ ਦਾ ਕੰਨ ਬਣਾ ਦਿੱਤਾ, ਕਿਸੇ ਦਾ ਨਾਸਾ ਬਣਾ ਦਿੱਤੀਆਂ, ਕਿਤੇ ਟੇਸਟ ਵਾਲਾ, ਕਿਤੇ ਸਵਰਸ਼ ਵਾਲਾ। ਉਹ ਕੱਢ ਦਿੱਤੀ ਹਵਾ ਪਾਣੀ ਅੱਗ ਅਤੇ ਆਕਾਸ਼ ਨੂੰ। ਕਹਿੰਦੇ ਫਿਰ ਦੇਰ ਨਹੀਂ ਲੱਗੀ ਵੀ ਕੋਈ ਬਹੁਤਾ ਚਿਰ ਲੱਗਿਆ ਇਹਨੂੰ ਬਣਾਉਣ ਵਾਸਤੇ, ਅਤੇ ਇਹਦੇ ਵਿੱਚ ਸੁਰਤ ਪਾ ਦਿੱਤੀ। ਹੁਣ ਮਹਾਰਾਜ ਕਹਿੰਦੇ ਵੀ ਤੂੰ ਇਹਦੇ ਵਿੱਚ ਆ ਤਾਂ ਗਿਆ, ਹੁਣ ਸੌ ਨਾ, ਤੂੰ ਜਾਗਦਾ ਰਹਿ, ਜੇ ਤਾਂ ਕੋਈ ਚੀਜ਼ ਹਾਸਲ ਕਰਨੀ ਆ। ਅਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕਿ ਜਨਮ ਗਵਾਇਆ ਤੇਰਾ, ਜਿਹੜਾ ਜਨਮ ਹੁਣ ਤਾਂ ਹੀ ਲੰਘ ਗਿਆ ਨਾ, ਗਫਲਤ 'ਚ ਲੰਘ ਗਿਆ। ਤੈਨੂੰ ਚੋਰ ਲੁੱਟਦੇ ਹੀ ਰਹੇ ਨੇ, ਤੇਰਾ ਅੰਮ੍ਰਿਤ ਲੁੱਟ ਰਿਹਾ। ਇਸ ਦੇਹ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਹ ਮੋਹ ਹੰਕਾਰਾ, ਅੰਮ੍ਰਿਤ ਲੁੱਟੇ ਮਨਮੁੱਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਸਾਰੇ ਇਹਦੇ ਵਿੱਚ ਆਉਂਦੇ, ਕੋਈ ਪੁਕਾਰ ਨਹੀਂ ਸੁਣਦਾ, ਅੰਮ੍ਰਿਤ ਲੁੱਟੀ ਜਾਂਦੇ ਨੇ। ਸਗਲ ਸੇਰ ਹੀ ਆਪਣੇ ਰਸਵਾਤੀ ਗਏ, ਆਪਣੇ ਕੀ ਖਬਰ ਨਾ ਜਾਤੀ, ਬੂਸਣ ਹਾਰੇ ਪੰਜ ਬਟਵਾਰੇ, ਸੋਨੇ ਨਗਰ ਪੜੇ ਠੱਗ ਹਾਰੇ। ਜਿਹੜੇ ਇਹਦੇ ਪੈਰੂਏ ਸੀ ਉਹ ਬੇਇਤਬਾਰੇ ਸੀ, ਇਹ ਜੀਵਾਤਮਾ ਨੇ ਉਹਦੇ ਉੱਤੇ ਇਤਬਾਰ ਕਰ ਲਿਆ। ਉਹ ਹਮੇਸ਼ਾ ਧੋਖਾ ਹੀ ਦਿੰਦੇ ਚਲੇ ਜਾਂਦੇ ਨੇ। ਮਹਾਰਾਜ ਕਹਿੰਦੇ ਪੰਜ ਪੈਰੂਆ ਦਰਮੇ ਰਹਿਤੇ, ਤਿੰਨਕਾ ਨਹੀਂ ਪਤੀਆਰਾ। ਨਾ ਤਾਂ ਅੱਖਾਂ ਦਾ ਇਤਬਾਰ ਹੋਇਆ, ਅੱਖਾਂ ਨੇ ਉਹ ਚੀਜ਼ ਭਾਲੀ ਨਾ, ਨਾ ਕੰਨਾਂ ਦਾ ਇਤਬਾਰ ਹੋਇਆ, ਕੰਨਾਂ ਨੇ ਉਸ ਨੂੰ ਸੁਣਿਆ ਨਾ, ਅਤੇ ਨਾ ਰਸਨਾ ਦਾ ਸਵਾਦ ਇਤਬਾਰ ਹੋਇਆ, ਰਸਨਾ ਨੇ ਉਸ ਦਾ ਆਨੰਦ ਨਾ ਮਾਣਿਆ, ਅਤੇ ਨਾ ਸਪਰਸ਼ ਸ਼ਕਤੀ ਦਾ ਹੋਇਆ, ਨਾ ਉਹਨੇ ਸਪਰਸ਼ ਸ਼ਕਤੀ ਨੇ ਉਹਦੇ ਸੰਯੋਗ ਨੂੰ ਅਨੁਭਵ ਕੀਤਾ। ਇਸ ਤਰ੍ਹਾਂ ਦੇ ਨਾਲ ਇਹ ਜਿਹੜੇ ਪਹਿਰੇਦਾਰ ਸੀ ਪੰਜ, ਮਨ ਕਹਿੰਦੇ ਇਹਦਾ ਇਤਬਾਰ ਨਹੀਂ ਰਿਹਾ ਕੋਈ ਵੀ, ਇਤਬਾਰ ਬੇਇਤਬਾਰੇ ਨੇ ਇਹ, ਜੀਵ ਦੇ ਨਾਲ ਨਹੀਂ ਮਿਲਦੇ, ਮਨ ਦੇ ਨਾਲ ਮਿਲ ਗਏ। ਮਨ ਜਿਹੜਾ ਕੁਛ ਕਹਿੰਦਾ ਉਹ ਕਰਦੇ ਨੇ। ਇਹ ਸਰੀਰ ਦੇ ਅੰਦਰ ਇੰਦਰੀਆਂ ਘੋੜੇ ਨੇ, ਮਨ ਜਿਹੜਾ ਹੈ ਉਹ ਸਾਥੀ ਹੈ, ਅਤੇ ਜਿਹੜਾ ਜੀਵਾਤਮਾ ਹੈ ਇਹਦਾ ਸਵਾਰ ਹੈ, ਅਤੇ ਬੁੱਧੀ ਜਿਹੜੀ ਹੈ ਉਹ ਮਨ ਦੇ ਨਾਲ ਰਲੀ ਹੋਈ ਹੈ। ਬੁੱਧੀ ਨੂੰ ਚਾਹੀਦਾ ਸੀ ਕਿ ਸਾਰਥੀ ਨੂੰ ਜਿਹੜਾ ਰੱਥ ਲੈ ਜਾਂਦਾ ਵੀ ਤੂੰ ਇੱਧਰ ਨੂੰ ਕਿੱਧਰ ਨੂੰ ਲੈ ਜਾਂਦਾ, ਇੱਧਰ ਤਾਂ ਬੜਾ ਖਤਰਨਾਕ ਥਾਂ ਜਿੱਥੇ ਤੂੰ ਮੈਨੂੰ ਲੈ ਜਾ ਰਿਹਾ, ਉਹ ਨਾਲੇ ਰਲੀ ਹੋਈ ਹੈ। ਉਹ ਜਿਹੜਾ ਜੀਵਾਤਮਾ ਉਹਨੂੰ ਪਤਾ ਹੀ ਨਹੀਂ ਮੈਨੂੰ ਕਿੱਥੇ ਲੈ ਆਏ, ਮੈਂ ਕੀ ਕਰਨ ਲੱਗ ਗਿਆ। ਜਿਹੜਾ ਕੁਛ ਉਹਨੇ ਕਰਨਾ ਸੀ ਉਹ ਸਾਰਾ ਇਹਦਾ ਭੁਜਾ ਦਿੱਤਾ, ਤੇ ਮਹਾਰਾਜ ਬਾਣੀ ਭਾਈ ਗੁਰਦਾਸ ਜੀ ਦੱਸਦੇ ਨੇ ਕਿ ਅੱਖੀਆਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ, ਸਾਰੀ ਜ਼ਿੰਦਗੀ ਅੱਖਾਂ ਦੇਖਦੀਆਂ ਨੰਗੀਆਂ ਦੇਖਦੀਆਂ ਰੰਗਾਂ, ਫਿਰ ਰੱਜਦਾ ਨਹੀਂ ਹੈ। ਟੈਲੀਵਿਜ਼ਨ ਦੇ ਵਿੱਚ ਬਾਜੇ ਬਾਜੇ ਦੇ ਸੱਟ ਪੈਂਡ ਜ਼ਿਆਦਾ ਵੀ ਆਉਂਦੇ ਨੇ, ਚੈਨਲਾਂ ਆਉਂਦੀਆਂ, ਉਹ ਬੇਮਤਲਬੀਆਂ ਹੁੰਦੀਆਂ ਨੇ। ਸਿਆਣੇ ਬੰਦੇ ਨੂੰ ਤਾਂ ਕੁਛ ਨਹੀਂ ਹੈ, ਕੁਛ ਨਹੀਂ ਹੈ, ਫਜ਼ੂਲ ਇੱਕ ਇੰਸਟਰੂਮੈਂਟ ਹੈ। ਉਹ ਦੇਖੀ ਜਾਓ, ਲਾਈ ਜਾਓ, ਲਾਈ ਜਾਓ, ਰੱਜਦੀਆਂ ਹੀ ਨਹੀਂ, ਰੱਜਦੀਆਂ ਹੀ ਨਹੀਂ ਹੈ, ਰੰਗ ਤਮਾਸ਼ੇ ਦੇਖਦੀਆਂ। ਉਸ ਤੋਂ ਤੇ ਲੈਂਦਾ ਕੰਨ ਸੁਣੋ ਰੋਵਣ ਤੇ ਹੱਸ, ਸਾਦੀ ਜੀਵ ਨਾਲ ਰੱਜੀਆਂ ਘਰ ਬੋਲਾਸੇ। ਪਿਛਲੀ ਵਾਰੀ ਮੈਂ ਦੱਸਿਆ ਸੀ ਵੀ ਇੱਕ ਰਾਜਾ ਸੀ, ਉਹ ਮੋਰਾਂ ਦੀਆਂ ਚੁੰਝਾਂ ਖਾਂਦਾ ਹੁੰਦਾ। ਉਹਨੇ ਆਪਣੇ ਰਾਜ 'ਚ ਬੇਅੰਤ ਮੋਰਾਂ ਦਾ ਵਾਧਾ ਕੀਤਾ ਹੋਇਆ ਸੀ, ਚੁੰਝ ਕੱਟ, ਉਹਦੀ ਜੀਭ ਕੱਟ ਲੈਣੀ, ਜੀਭ ਖਾਣੀ, ਔਰ ਖਾਂਦਾ ਇੰਨਾ ਸੀ ਉਲਟੀ ਆ ਜਾਣੀ, ਦਵਾਈ ਲੈ ਲੈਣੀ, ਫਿਰ ਖਾਣ ਸ਼ੁਰੂ ਕਰ ਦੇਣਾ। ਰੱਜਦਾ ਆਇਆ ਨਾ ਉਸਨੂੰ ਖਾਂਦੇ ਖਾਂਦੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸ, ਰੱਜ ਨਾ ਕੋਈ ਜੀਵ ਕੂੜੇ ਪਰਵਾਸ, ਜਿਉਣ ਵਾਲਾ ਵੀ ਨਹੀਂ ਰੱਜਦਾ। ਉਹ ਫਿਰ ਕਹਿੰਦਾ ਵੀ ਕਿੰਨੀ ਉਮਰ ਹੋ ਗਈ, ਕਹਿੰਦਾ 86 ਸਾਲ ਦੀ, ਹੁਣ ਕੀ ਕਰਦਾ? ਕਹਿੰਦਾ ਫਲਾਣਾ ਡਾਕਟਰ ਦੇਖਿਆ ਔਰ ਉਹਦਾ ਇਲਾਜ ਕਰਾਉਣਾ, ਉਹ ਬੜਾ ਵਧੀਆ, ਫੀਸ ਕਿੰਨੀ ਹੈ? ਕਹਿੰਦਾ ਇੱਕ ਅਪੁਆਇੰਟਮੈਂਟ ਦਾ 10,000 ਰੁਪਈਆ ਲੈਂਦਾ। ਉਹ ਅਜੇ ਵੀ ਆਸ ਚੱਲਦੀ ਹੈ ਵੀ ਮੈਂ ਹੋਰ ਜਿਉਣਾ, ਹੋਰ ਜਿਉਣਾ। ਮੰਜੇ 'ਤੇ ਜਿਹੜਾ ਪਿਆ ਉਹ ਹਿੱਲ ਜੁਲ ਵੀ ਨਹੀਂ ਸਕਦਾ, ਲੋਕ ਹਰਾਉਂਦੇ ਜਲਾਉਂਦੇ ਨੇ, ਉਹ ਵੀ ਹੋਰ ਜਿਉਣਾ ਚਾਹੁੰਦਾ, ਰੱਜਿਆ ਨਹੀਂ ਜਿਉਂ ਕਿ ਵੀ ਬਥੇਰਾ ਚਿਰ ਹੋ ਗਿਆ, ਅੱਗੇ ਕੀ ਖੱਟ ਲਿਆ, ਹੁਣ ਗਾਹਾਂ ਕੀ ਖੱਟ ਲਾਂਗੇ, ਵੀ ਜਿਹੜਾ ਕੰਮ ਕਰਨਾ ਸੀ ਉਹ ਤਾਂ ਕਰਿਆ ਨਹੀਂ ਹੈ, ਹੁਣ ਵੀ ਐਵੇਂ ਅੰਨ ਵਗੈਰਾ ਖਰਾਬ ਹੀ ਕਰਾਂਗੇ, ਲੋਕਾਂ ਨੂੰ ਦੁਖੀ ਕਰਾਂਗੇ, ਪੋਲਿਊਸ਼ਨ ਵਧਾਵਾਂਗੇ। ਰੱਜ ਨਹੀਂ ਆਉਂਦਾ ਹੈ, ਪੀਰ ਮਿਲੀ ਤਾਂ ਪੀੜੇ ਪਿਰਹੜੀ ਸੱਚੀ ਰਹਿਣਾ ਸੀ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਆਪਮਨ ਜਾਗਤ ਰਹੋ ਰੇ ਭਾਜੀ, ਕਾਬਲ ਹੋ ਕੇ ਜਨਮ ਗਵਾਇਆ, ਚੋਰ ਮੁਸੇ ਘਰ ਜਾਈ, ਤੇਰਾ ਘਰ ਚੋਰ ਲੁੱਟਲਾ ਲੁੱਟੀ ਜਾਂਦੇ ਨੇ, ਲੁੱਟੀ ਜਾਂਦੇ ਨੇ। ਪੰਚ ਬਹਿਰੂਆ ਧਰਮੇ ਰਹਿਤੇ ਤਿਨਕਾ ਨਹੀਂ ਪਤੀਆਰ, ਚੇਤ ਸੁਚੇਤ ਚਿੱਤ ਹੋਏ ਰਹੋ ਤਾਂ ਲੈ ਪ੍ਰਕਾਸ਼ ਗੁਜ਼ਾਰਾ। ਉਹਨਾਂ ਚਿਰ ਤੂੰ ਸੁਚੇਤ ਹੋ ਕੇ ਰਹਿ ਜਿੰਨਾ ਚਿਰ ਤੇਰੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ, ਜਿੰਨਾ ਚਿਰ ਉਹ ਰੂਪ ਵਸ ਤੇਰੇ ਹੱਥ ਵਿੱਚ ਨਹੀਂ ਆਉਂਦੀ, ਤੇਰੇ ਅੰਦਰ ਆ ਉਹ। ਉਸਨੂੰ ਵੀ ਅੰਮ੍ਰਿਤ ਕਹਿੰਦੇ ਨੇ ਵੀ ਕਿੱਥੇ ਹੋਇਆ ਉਹ ਡਰੋਪ, ਕਿੱਥੇ ਹੋਈ ਉਹ ਬਸ ਅਨੂਪ ਹੈ ਜਿਹੜੀ, ਉਹ ਕਿਵੇਂ ਲੱਭ ਸਕਦੀ ਹੈ? ਉਹਦਾ ਮਹਾਰਾਜ ਕਹਿੰਦੇ ਨੌ ਘਰ ਦੇਖ ਦੇ ਕੰਮ ਨੂੰ ਭੁੱਲੀ, ਇਹ ਅੱਖਾਂ ਕੰਨ ਨੱਕ ਜਿਹੜੇ ਨੌ ਘਰ ਨੇ, ਨੌ ਦਰਵਾਜ਼ੇ, ਕਾਇਆ ਕੋਟ ਹੈ, ਦਸਵਾਂ ਗੁਪਤ ਰਸੀਦਾ ਹੈ, ਇਹ ਨੌ ਘਰਾਂ 'ਚ ਦੇਖਦੀ ਹੋਈ ਹੈ ਜਿਹੜੀ ਜੀਵਾਤਮਾ ਭੁੱਲ ਗਈ। ਸੁੱਖ ਤਾਂ ਚਾਹੁੰਦਾ ਕੋਈ ਦੁਨੀਆਂ 'ਚ ਐਸਾ ਨਹੀਂ ਜੋ ਸੁੱਖ ਨਾ ਚਾਹੁੰਦਾ ਹੋਵੇ, ਦੁੱਖ ਅੱਜ ਤੱਕ ਕਿਸੇ ਨੇ ਮੰਗਿਆ ਹੀ, ਕਿਸੇ ਸਿਆਣੇ ਨੇ ਦੁੱਖ ਨੂੰ ਪੁੱਛਿਆ ਕਹਿੰਦੇ ਇਹ ਦੁੱਖ ਤੂੰ ਬੇਲੋੜੀ ਚੀਜ਼ ਹੈ, ਤੈਨੂੰ ਕੋਈ ਨਹੀਂ ਮੰਗਦਾ, ਪਰ ਫਿਰ ਤੂੰ ਆਇਆ ਹੀ ਰਹਿਣਾ, ਜਾਂਦਾ ਹੀ ਨਹੀਂ ਕਦੇ। ਉਹ ਕਹਿਣ ਲੱਗਿਆ ਇਹਨਾਂ ਲੋਕਾਂ ਨੂੰ ਪਤਾ ਨਹੀਂ ਮੇਰੀ ਕਿਵੇਂ ਦਾ, ਜੇ ਮੈਂ ਨਾ ਹੋਵਾਂ ਕਹਿੰਦੇ ਸੁੱਖ ਦਾ ਆਨੰਦ ਹੀ ਨਹੀਂ ਮਾਣ ਸਕਦੇ, ਮੈਂ ਦੂਜਾ ਪਾਸਾ ਦਿਖਾਉਣਾ, ਫਿਰ ਇਹਨਾਂ ਨੂੰ ਚਾਹਨਾ ਹੁੰਦੀ ਆ ਵੀ ਅਸੀਂ ਸੁਖੀ ਹੋਈਏ। ਮੁੰਡਾ ਪੜ੍ਹਦਾ ਹੈ ਦਿਨ ਰਾਤ, ਬਾਕੀ ਸਭ ਸੁੱਤੇ ਪਏ ਨੇ, ਉਹ ਆਰਾਮ ਨਾਲ ਪੜ੍ਹਦਾ, ਔਖਾ ਹੁੰਦਾ ਅਤੇ ਸੁੱਖ ਦੀ ਆਸ ਰੱਖਦਾ, ਕਹਿੰਦਾ ਫਿਰ ਮੈਂ ਉਹਨੂੰ PhD ਕਰਾ ਦਿੰਦਾ, ਬੜੀ ਡਿਗਰੀ ਦਵਾ ਦਿੰਦਾ, ਨੌਕਰੀਆਂ ਦਵਾ, ਮੈਂ ਦਵਾਉਣਾ ਸੁੱਖ ਨਹੀਂ, ਕੁਛ ਵੀ ਦਵਾਉਂਦਾ ਕਿਸੇ ਨੂੰ। ਉਹ ਦੁੱਖ ਮੱਲੋ ਮੱਲੀ ਆਉਂਦਾ, ਬਗੈਰ ਮੰਗਿਆ ਤੁਰਿਆ ਆਉਂਦਾ। ਜਿਹੜੀ ਸੁੱਖ ਵਾਲੀ ਚੀਜ਼ ਆ ਉਹ ਸਾਡੇ ਅੰਦਰ ਪਈ ਆ, ਲੇਕਿਨ ਅਸੀਂ ਟੋਲ ਨਹੀਂ ਸਕੇ। ਸਤਸੰਗਤ ਕੀ ਹੁੰਦੀ ਹੈ, ਇਹ ਆਦਮੀਆਂ ਦਾ ਇਕੱਠ ਨਹੀਂ ਹੁੰਦਾ, ਇਹ ਉਹਨਾਂ 4 ਸਾਲ ਵਿਦਿਆਰਥੀਆਂ ਦਾ ਇਕੱਠ ਹੁੰਦਾ ਹੈ ਜਿਹੜੇ ਅੰਦਰਲੇ ਪਾਸੇ ਸੁੱਖ ਦੀ ਤਲਾਸ਼ ਕਰਦੇ ਨੇ, ਜੰਮਣ ਮਰਨ ਤੋਂ ਛੁੱਟਣਾ ਚਾਹੁੰਦੇ ਨੇ, ਦੁੱਖਾਂ ਤੋਂ ਛੁੱਟਣਾ ਚਾਹੁੰਦੇ ਨੇ, ਉਹ ਕਲਾਸ ਅਟੈਂਡ ਕਰਦੇ ਨੇ ਵੀ ਕੋਈ ਤਰੀਕਾ ਹੈ ਜਿਹਦੇ ਨਾਲ ਸਦਾ ਆਨੰਦ ਹੋ ਜਾਵੇ। ਕਿਉਂਕਿ ਜਿਹੜਾ ਸੰਸਾਰ ਹੈ ਤਾਂ ਮਹਾਰਾਜ ਨੇ ਕਹਿਤਾ ਨਾਨਕ ਦੁਖੀਆ ਸਭ ਸੰਸਾਰ। ਸੋ ਨੌਕਰ ਦੇਖਦੇ ਕੰਮ ਭੁੱਲੀ ਬਸਤ ਅਨੂਪ ਨਾ ਪਾਈ। ਕਹਿਤ ਕਵੀ ਨਵੇਂ ਘਰ ਮੂਸੇ, ਨਵੇਂ ਘਰ ਲੁੱਟੇ ਗਏ, ਨਵੇਂ ਜਿਹੜੇ ਦਰਵਾਜ਼ੇ ਸੀ ਉੱਥੇ ਲੁਟੇਰੇ ਲੁਟੇਰੇ ਬੈਠੇ ਨੇ। ਇੱਕ ਦਰਵਾਜ਼ਾ ਹੈ ਦਸਵੇਂ ਤੱਤ ਸਮਾਈ, ਜਿੱਥੇ ਅਸਲੀ ਚੀਜ਼ ਪਈ ਉੱਥੇ ਤੱਕ ਇਹ ਪਹੁੰਚਦਾ ਨਹੀਂ ਹੈ। ਜੇ ਯੋਗੀਆਂ ਨੂੰ ਪੁੱਛੋ ਵੀ ਕੋਈ ਰਸਤਾ ਤੁਹਾਡੇ ਕੋਲ ਹੈ, ਉਹ ਸਾਨੂੰ ਦੱਸ ਦਿੰਦੇ ਪ੍ਰਾਣਾਯਾਮ ਦਾ ਰਸਤਾ ਹੈ, ਵੀ ਤੁਸੀਂ ਇਹ ਚੱਕਰਾਂ ਦੇ ਵਿੱਚ ਹੀ ਚੱਲੋ। ਪਹਿਲਾਂ ਮੂਲ ਧਾਰ, ਪਹਿਲਾਂ ਪਜੰਗਾ ਨਾੜੀ ਨੂੰ ਦਾ ਮੂੰਹ ਖੋਲੋ, ਫਿਰ ਸੁਰਤ ਇਹਨੂੰ ਸਵਾਸ ਨੂੰ ਇਹਦੇ ਵਿੱਚ ਐਂਟਰ ਕਰੋ। ਪਹਿਲਾ ਚੱਕਰ ਤੋੜੋ, ਦੂਜਾ ਤੀਜਾ ਖੀਰ ਅੱਗਿਆ ਚੱਕਰ 'ਤੇ ਪਹੁੰਚੋ, ਤ੍ਰਿਪਤੀ ਤੋੜੋ, ਫਿਰ ਇੱਥੋਂ ਗਾਂ ਮਾਇਆ ਦਾ ਮੰਡਲ ਜਿਹਨੂੰ ਸੰਸਾਰ ਦਾ ਕਮਲ ਦਾ ਮੰਡਲ ਕਹਿੰਦੇ ਨੇ ਉਹਨੂੰ ਪਾਰ ਕਰੋ, ਫਿਰ ਦਸਵੇਂ ਦੁਆਰ ਦੇ ਵਿੱਚ ਪਹੁੰਚਣਾ। ਗੁਰੂ ਸਾਹਿਬ ਨੇ ਹੋਰ ਤਰ੍ਹਾਂ ਰੱਖੀਆਂ ਇਹ ਚੀਜ਼ਾਂ, ਸਿਖਾਲੀਆਂ ਰੱਖੀਆਂ ਬਹੁਤ, ਕਿਉਂਕਿ ਨਾ ਅਸੀਂ ਪ੍ਰਾਣਾਯਾਮ ਕਰ ਸਕੀਏ ਨਾ ਸੱਤੇ ਇੱਥੇ ਪਹੁੰਚਿਆ ਜਾਵੇ। ਅਸੀਂ ਤਾਂ ਸਿਖਾਲੇ ਤਾਂ ਸਿਖਾਲਾ ਸਾਧਨ ਨਹੀਂ ਕਰ ਸਕਦੇ। ਸਾਡਾ ਮਾਰਗ ਜਿਹੜਾ ਬਿਹੰਗਮ ਮਾਰਗ ਹੈ, ਕੇਵਲ ਉਡਾਰੀ ਮਾਰ ਕੇ ਉੱਥੇ ਪਹੁੰਚਣਾ। ਇਹ ਮਾਰਗ ਜਿਹੜੇ ਰਸਤੇ ਨੇ ਇਹ ਕੀੜੀ ਮਾਰਗ ਨੇ, ਜਿਵੇਂ ਕੀੜੀ ਹੌਲੀ ਹੌਲੀ ਚੱਲਦੀ ਹੈ ਐਂ ਚੱਲਦੀ। ਸਾਡੇ ਵਿੱਚ ਸ਼ਰਧਾ ਭਰੋਸਾ ਵਿਸ਼ਵਾਸ, ਗੁਰੂ ਨੂੰ ਪਰਮੇਸ਼ਰ ਸਮਝ ਕੇ ਉਹਦੀ ਗੱਲ ਮੰਨਣੀ, ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਇੱਕਦਮ ਪਹੁੰਚਾ ਦਿੰਦੀਆਂ ਨੇ। ਗੁਰੂ ਨਾਲ ਸਾਡਾ ਬਿਹੇਵੀਅਰ ਕਿਹਾ ਜਿਹਾ ਹੋਣਾ ਚਾਹੀਦਾ, ਬਹੁਤ ਵਾਰੀ ਦੱਸਿਆ ਗੁਰੂ ਅਮਰਦਾਸ ਜੀ ਦੀ ਸਾਖੀ, ਭਾਈ ਮੰਝ ਜੀ ਦੀ ਸਾਖੀ, ਵੀ ਗੁਰੂ ਨਾਲ ਬਿਹੇਵੀਅਰ ਜਿਹੜਾ ਸਾਡਾ ਹੈ ਕਿ ਤਨ ਮਨ ਧਨ ਸਭ ਸੌਂਪ ਗੁਰੂ। ਇਹ ਚੀਜ਼ ਔਖੀ, ਅਸੀਂ ਦੇ ਨਹੀਂ ਸਕਦੇ, ਆਪਣਾ ਪੁਜੈਸ਼ਨ ਖਤਮ ਨਹੀਂ ਕਰ ਸਕਦੇ, ਨਹੀਂ ਖਤਮ ਕਰ ਸਕਦੇ, ਉਹ ਚੀਜ਼ ਨਹੀਂ ਸਾਨੂੰ ਮਿਲਦੀ। ਬਹੁਤ ਸਾਰੀਆਂ ਐਸੀਆਂ ਮਿਸਾਲਾਂ ਹੁੰਦੀਆਂ ਨੇ। ਰਾਜੇ ਜਨਕ ਨੇ ਸਭਾ 'ਚ ਐਲਾਨ ਕਰਤਾ ਕਿ ਮੈਨੂੰ ਐਸੇ ਗੁਰੂ ਦੀ ਲੋੜ ਹੈ ਜਿਹੜਾ ਮੈਨੂੰ ਘੋੜੇ 'ਤੇ ਚੜ੍ਹਦੇ ਚੜ੍ਹਦੇ ਗਿਆਨ ਕਰਾ ਦੇਵੇ। ਸਾਰੇ ਪਾਰਸ਼ ਦੇ ਰਿਸ਼ੀ ਮੁਨੀ ਉੱਥੇ ਬੈਠੇ ਸੀ। ਉਹ ਕਹਿੰਦੇ ਰਾਜੇ ਦਾ ਤਾਂ ਐਲਾਨ ਹੈ ਬੇਮਤਲਬ ਹੈ, ਬਈ ਗਿਆਨ ਕਿਤੇ ਇੰਨੀ ਛੇਤੀ ਹੁੰਦਾ, ਪਹਿਲਾਂ ਕਰਮ ਹੈ, ਕਰਮ ਦੇ ਮੰਡਲ ਚੋਂ ਲੰਘੋ, ਫਿਰ ਉਪਾਸ਼ਨਾ ਹੈ, ਧਿਆਨ ਦਾ ਮੰਡਲ ਹੈ, ਫਿਰ ਜਾ ਕੇ ਗਿਆਨ ਦਾ ਮੰਡਲ ਹੈ। ਫਿਰ ਵੀ ਇਹ ਦ੍ਰਿੜ ਹੁੰਦਾ ਹੈ, ਦ੍ਰਿੜ ਹੋ ਕੇ ਸਿਥਲ ਗਿਆਨ ਨਾ ਹੋ ਜਾਵੇ, ਦ੍ਰਿੜ ਗਿਆਨ ਹੋਵੇ, ਮਿਥਿਆ ਗਿਆਨ ਨਾ ਹੋ ਜਾਵੇ। ਇਹ ਤਾਂ ਕਹਿੰਦਾ ਘੋੜੇ 'ਤੇ ਚੜ੍ਹਦੇ ਚੜ੍ਹਦੇ ਕਰਾ ਦਿਓ, ਇੱਕ ਪੁਆਇੰਟ ਆਇਆ ਇਹਦੇ ਵਿੱਚ ਸਮਝਣ ਦਾ, ਜੇ ਸਮਝ ਆ ਜਾਵੇ ਅਸੀਂ ਵੀ ਜਿੱਤ ਸਕਦੇ। ਪਰ ਸਾਡੇ ਅੰਦਰ ਇੰਨਾ ਕੂੜ ਕਵਾੜ ਭਰਿਆ ਹੋਇਆ, ਅਸੀਂ ਇਹ ਪੁਆਇੰਟ ਨੂੰ ਫੜ ਨਹੀਂ ਸਕਦੇ, ਸੋਚ ਵੀ ਨਹੀਂ ਸਕਦੇ। ਉਹ ਕਿਉਂਕਿ ਇੱਕ ਬੜਾ ਸੰਤਾਪ 8 ਸਾਲ ਚੱਲ ਚੁੱਕਿਆ ਸੀ, ਇੱਕ ਸੁਪਨੇ ਦੇ ਚੱਕਰ 'ਚ ਪੈ ਗਿਆ ਸੀ। ਸੁਪਨੇ ਦੇ ਅੰਦਰ ਬਹੁਤ ਭਿਆਨਕ ਉਹਨੇ ਹਾਲ ਦੇਖਿਆ, ਰਾਜ ਖੋਹ ਲਿਆ, ਕੱਢ ਦਿੱਤਾ। ਬਾਅਦ ਵਿੱਚ ਉਹਨੇ ਦੇਖਿਆ ਤਾਂ ਉਹ ਸੁਪਨੇ ਦਾ ਅਧਿਆਸ ਇੰਨਾ ਗਹਿਰਾ ਹੋ ਗਿਆ, ਉਹਨੂੰ ਪਤਾ ਨਾ ਲੱਗੇ ਵੀ ਉਹ ਸੱਚਾ ਸੀ ਕਿ ਸੱਚਾ। ਸਾਰੇ ਭਾਰਤ ਵਰਸ਼ ਦੇ ਵਿਦਵਾਨ ਬਿਠਾ ਲਏ, 8 ਸਾਲ ਬੈਠੇ, ਸਵਾਲ ਇੰਨਾ ਸੀ ਇਹ ਸੱਚਾ ਕਿ ਉਹ ਸੱਚਾ। ਇੱਕ ਬੱਚੇ ਨੇ ਆ ਕੇ ਉਹਨੂੰ ਗਿਆਨ ਕਰਾਇਆ ਵੀ ਇਹ ਵੀ ਝੂਠਾ ਉਹ ਵੀ ਝੂਠਾ। ਪਰ ਜਿਹੜਾ ਸੁਪਨਾ ਸੁਪਨੇ ਵੇਲੇ ਸੱਚਾ ਹੁੰਦਾ, ਬਿਲਕੁਲ ਸੱਚਾ ਹੁੰਦਾ, ਕੋਈ ਨਹੀਂ ਕਹਿ ਸਕਦਾ ਝੂਠਾ ਹੁੰਦਾ। ਜੇ ਝੂਠਾ ਹੋਵੇ ਫਿਰ ਅਸੀਂ ਦੁਖੀ ਕਿਉਂ ਹੋਈਏ ਸੁਪਨੇ 'ਚ? ਸੁਪਨਾ ਆਉਂਦਾ, ਆਦਮੀ ਬਰਣਾਉਂਦਾ ਹੈ, ਨੱਠਦਾ ਹੈ, ਭੱਜਦਾ ਹੈ, ਸਭ ਕੁਛ ਕਰਦਾ, ਕਤਲ ਹੋ ਜਾਂਦਾ, ਫਿਕਰ ਹੋਇਆ ਫਿਰਦਾ, ਦਿਲ ਧੱਕ ਧੱਕ ਕਰਦਾ। ਉਹ ਜੇ ਝੂਠਾ ਕਹੇ ਤਾਂ ਸੁਪਨਾ ਕਤਲ ਮੈਂ ਕਰਿਆ ਹੀ ਨਹੀਂ ਹੈ। ਇਹ ਗਿਆਨ ਹੀ ਨਹੀਂ ਦਿੱਤਾ ਪਰਮੇਸ਼ਰ ਨੇ, ਕਿਉਂਕਿ ਸੁਰਤੀ ਜਿਹੜੀ ਹੈ ਉਹ ਡਾਊਨ ਹੋ ਗਈ, ਜਾ ਕੇ ਇਹ ਸੁਪਨ ਅਵਸਥਾ ਦੇ ਵਿੱਚ ਪੈ ਕੇ ਸੁਪਨੇ ਨੂੰ ਸੱਚ ਮੰਨਦਾ ਓਨੀ ਦੇਰ ਤੱਕ। ਜਦੋਂ ਇਹ ਜਾਗਰਤ 'ਚ ਆ ਗਿਆ, ਇਹਨੂੰ ਜਾਗਰਤ ਨੂੰ ਸੱਚ ਮੰਨਦਾ। ਮਹਾਰਾਜ ਕਹਿੰਦਾ ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ, ਇਹ ਸੰਸਾਰ ਵੀ ਇੱਕ ਸੁਪਨਾ ਹੀ ਹੈ, ਜਗ ਜੀਵਨ ਐਸਾ ਸੁਪਨੇ ਜੈਸਾ। ਉਹਦੇ ਕਾਰਨ ਤੇ ਇਹਦਾ ਸ਼ੰਕਾ ਨਿਵਿਰਤ ਹੋ ਗਿਆ। ਉਹਨੇ ਇੱਕ ਗੱਲ ਕਹਿਤੀ, ਕਹਿੰਦੇ ਰਾਜੇ ਨੂੰ ਤੂੰ ਦੁਖੀ ਨਾ ਹੁੰਦਾ ਜੇ ਤਾਂ ਗੁਰੂ ਕਰਿਆ ਹੁੰਦਾ। ਇਹਨੇ ਐਲਾਨ ਕਰਤਾ ਵੀ ਹੁਣ ਤੁਸੀਂ ਸਾਰੇ ਬੈਠੇ ਹੋ, ਮੈਨੂੰ ਗਿਆਨ ਕਰਾ ਦਿਓ, ਕਰ ਕਰਾਓ, ਘੋੜੇ ਤੇ ਚੜ੍ਹਦੇ ਚੜ੍ਹਦੇ। ਜਦ ਕੋਈ ਨਾ ਉੱਠਿਆ ਉਹ ਹੀ ਬੱਚਾ ਫਿਰ ਉੱਠਿਆ। ਅਸ਼ਟਾਵਕਰ ਉਹਦਾ ਨਾਂ ਸੀ, ਅੱਠ ਵਾਲ ਸਰੀਰ ਪੈਂਦੇ ਸੀ। ਉਹ ਆ ਕੇ ਚੰਦਨ ਦੀ ਚੌਂਕੀ ਸੀ ਉਹਦੇ ਉੱਤੇ ਬੈਠਣ ਲੱਗਿਆ। ਰਾਜਾ ਕਹਿਣ ਲੱਗਿਆ, ਕਹਿਣ ਲੱਗੇ ਬਾਲ ਰਿਸ਼ੀ, ਮੇਰੀ ਜਿਹੜੀ ਸ਼ਰਤ ਆ ਉਹ ਸਮਝ ਲਓ ਤੁਸੀਂ। ਉਹ ਕਹਿੰਦਾ ਅੱਛੀ ਤਰ੍ਹਾਂ ਸਮਝ ਲਈ। ਘੋੜਾ ਮੰਗਾਓ, ਘੋੜਾ ਮੰਗਾ ਲਿਆ, ਕਾਠੀ ਪਈ ਹੋਈ ਆ। ਰਾਜੇ ਜਨਕ ਨੇ ਲਗਾਵਾਂ ਫੜ ਲਈਆਂ। ਸਾਰੇ ਹੈਰਾਨ ਜਿੰਨੇ ਵਿਦਵਾਨ ਬੈਠੇ ਸੀ ਵੀ ਇਹ ਕਿੱਥੋਂ ਆ ਗਿਆ, ਨਾ ਵੇਦ ਚ ਇਹ ਗੱਲ ਆਈ ਹੈ, ਨਾ ਸ਼ਾਸਤਰ ਚ ਆਈ ਹੈ, ਨਾ ਉਪਨਿਸ਼ਦਾਂ ਚ ਆਈ ਹੈ, ਨਾ ਕਿਸੇ ਨੇ ਅੱਜ ਤੱਕ ਮਹਾਂਪੁਰਸ਼ ਨੇ ਇਹ ਗੱਲ ਦੱਸੀ ਹੈ ਵੀ ਗਿਆਨ ਇੰਨੀ ਛੇਤੀ ਹੋ ਜਾਂਦਾ। ਕਿਉਂਕਿ ਗਿਆਨ ਵਾਸਤੇ ਪਿਓਰੈਸਟ ਮਾਇੰਡ ਚਾਹੀਦਾ। ਕਬੀਰ ਮਨ ਰਮਨ ਪਿਆ ਜੈਸਾ ਗੰਗਾ ਨੀਰ, ਗੰਗਾ ਨੀਰ ਜਦ ਪਵਿੱਤਰ ਹੁੰਦਾ ਇਸ ਕਰਕੇ ਇਹਦੀ ਤਸਵੀਰ ਦੇਤੀ। ਬਹੁਤ ਪਵਿੱਤਰ ਮਨ ਚਾਹੀਦਾ, ਲੇਕਿਨ ਇਹ ਕਰਮਾਂ ਦੀ ਜਿਹੜੀ ਮੈਲ ਆ ਹਰੇਕ ਦੇ ਅੰਦਰ ਲੱਗੀ ਹੋਈ ਆ। ਅਸੀਂ ਕਿਉਂ ਨੀ ਤਰੱਕੀ ਕਰ ਸਕਦੇ? ਕਿਉਂਕਿ ਸਾਡੇ ਅੰਦਰ ਚ ਕਰਮ ਮੈਲ ਨਾ ਭਰਿਆ ਪਿਆ। ਜਨਮ ਜਨਮ ਕੀ ਇਸ ਮਨ ਕੋ ਮਨ ਲੱਗ ਗਈ, ਕਾਲਾ ਹੋਇਆ ਸਿਆ, ਕੱਲੀ ਧੋਤੀ ਉਜਲ ਨਾ ਹੋਵੇ ਜੇ ਸੋ ਧੋਣ ਪਾ। ਇਹ ਉਜਲ ਜਿਵੇਂ ਕੋਹਲੂ ਦੀ ਨੀਰ ਧੋਤੇ ਹੋਏ ਉਜਲ ਨਹੀਂ ਹੁੰਦੀ, ਇਸ ਤਰ੍ਹਾਂ ਇਹ ਵੀ ਨਹੀਂ ਹੁੰਦਾ ਜਿੰਨਾ ਚਿਰ ਪੂਰਾ ਸਤਿਗੁਰੂ ਨਾ ਮਿਲ ਜਾਵੇ। ਇੱਥੇ ਗਿਆਨ ਦਾ ਕੰਮ ਕੀ? ਪਹਿਲਾਂ ਕਰਮ ਕਰਨੇ ਨੇ, ਕਰਮਾਂ ਦੇ ਵਿੱਚ ਨਿਸ਼ਕਾਮ ਕਰਮਾਂ 'ਚ ਪੈਣਾ ਹੈ। ਕਰਮ ਕਰ, ਫਲ ਦੀ ਇੱਛਾ ਨਾ ਕੋਈ ਵੀ ਰੱਖ। ਇਹ ਕਰਦੇ ਕਰਦੇ ਅੰਦਰ ਚਾਨਣਾ ਆਉਂਦਾ, ਨਿਰਮਲ ਹੋ ਜਾਂਦਾ, ਫਿਰ ਧਿਆਨ ਵਿੱਚ ਬਿਰਤੀ ਜਾਂਦੀ ਹੈ, ਜਿਹਨੂੰ ਉਪਾਸ਼ਨਾ ਕਹਿੰਦੇ ਨੇ, ਭਗਤੀ ਕਹਿੰਦੇ ਨੇ। ਉਹਦੇ ਬਾਅਦ ਵਾਰੀ ਆਉਂਦੀ ਹੈ ਗਿਆਨ ਦੀ। ਇਹ ਕੀ ਕਰੂੰ ਹੁਣ, ਘੋੜੇ 'ਤੇ ਚੜ੍ਹਾ ਗਿਆ, ਕਰਮ ਕਿੱਥੇ ਜਾਣਗੇ? ਸਭ ਹੈਰਾਨ ਨੇ ਵੀ ਇਹ ਕਰੂ ਕੀ। ਉਹ ਜਿਸ ਵਕਤ ਪੈਰ ਚੁੱਕ ਕੇ ਰੱਖਣ ਲੱਗਿਆ ਰਕਾਬ ਵਿੱਚ, ਇਹ ਆਪਾਂ ਨੂੰ ਤਾਂ ਕਹਾਣੀ ਲੱਗਦੀ ਹੈ ਨਾ, ਬੜੀ ਇੰਟਰਸਟਿੰਗ ਹੈ, ਪਰ ਇਹ ਚੀਜ਼ ਜੇ ਕਿਤੇ ਅਸੀਂ ਸਮਝ ਜਾਈਏ ਨਾ, ਕੋਈ ਸਾਡਾ ਵੀ ਇਕਦਮ ਕਾਇਆਕਲਪ ਹੋ ਜਾਵੇ। ਉਹ ਕਹਿਣ ਲੱਗੇ, ਰਾਜਨ ਠਹਿਰੋ, ਦੇਖੋ, ਕਹਿੰਦੇ ਗੁਰੂ ਦੀ ਗੁਰੂ ਦੱਸਣਾ, ਹਰ ਚੀਜ਼ ਦੇ ਉੱਤੇ ਗੁਰੂ ਦੀ ਭੇਟਾ ਕੁਛ ਕਰਨਾ ਪੈਂਦਾ, ਕੁਛ ਐਡਵਾਂਸ ਕਰਨਾ ਪੈਂਦਾ, ਕੁਛ ਬਾਅਦ ਵਿੱਚ ਕਰਨਾ ਪੈਂਦਾ। ਪਰ ਤੂੰ ਕਿਉਂਕਿ ਗਿਆਨ ਦਾ ਅਧਿਕਾਰੀ ਹੈ, ਗਿਆਨ ਮੰਗਦਾ ਹੈ, ਗਿਆਨ ਤੋਂ ਬਾਅਦ ਜਦੋਂ ਤੈਨੂੰ ਜਾਗ ਆ ਗਈ ਆ, ਰਾਜ ਤੇਰਾ ਰਾਜ ਨਹੀਂ ਰਹਿਣਾ, ਕੁਛ ਨਹੀਂ ਸੰਸਾਰ ਸੰਸਾਰ ਨਹੀਂ ਰਹਿਣਾ, ਤੂੰ ਨਹੀਂ ਰਹਿਣਾ, ਮੈਂ ਨਹੀਂ ਰਹਿਣਾ, ਫਿਰ ਦੱਸਣਾ ਗੁਰੂ ਦੀ ਤੇਰੇ ਸਿਰ ਦੇ ਉੱਤੇ ਸਵਾਰ ਰਹਿਣੀ ਹੈ, ਪਹਿਲਾਂ ਦੱਸਣਾ ਦੇ, ਫਿਰ ਤੂੰ ਇਹਦੇ 'ਚ ਕਰ। ਉਹ ਕਹਿਣ ਲੱਗਿਆ, ਅੱਛਾ ਦੱਸਣਾ ਲੋਕ। ਕਹਿਣ ਲੱਗਿਆ, ਤੇਰੇ ਕੋਲ ਤਿੰਨ ਚੀਜ਼ਾਂ ਨੇ। ਪਹਿਲੀ ਚੀਜ਼ ਹੈ ਤੇਰੇ ਕੋਲ ਧਨ, ਪ੍ਰੋਪਰਟੀ, ਜਿਹਦਾ ਤੇਰਾ ਲਗਾਓ ਹੈ, ਵੀ ਆਹ ਮੇਰਾ ਘਰ ਹੈ, ਮੇਰੀ ਫਲਾਣੀ ਹੈ, ਮੇਰਾ ਮੁੰਡਾ, ਮੇਰਾ ਮੇਰਾ ਹੀ ਮੇਰਾ, ਮੇਰਾ ਅਹੁਦਾ, ਮੇਰੇ ਮੇਰੀ ਵਿਦਿਆ, ਇਹ ਮੈਨੂੰ ਦੇ ਦੇ ਟੋਟਲ। ਦੂਸਰਾ ਹੈ ਤੇਰੇ ਕੋਲ ਤੇਰੀ ਬੋਡੀ, ਇਹਨੂੰ ਵੀ ਤੂੰ ਮੇਰਾ ਸਰੀਰ ਹੈ ਕਹਿੰਦਾ ਨਾ, ਇਹ ਵੀ ਤੇਰਾ ਸਰੀਰ ਹੈ, ਇਹ ਮੈਂ ਇਹ ਵੀ ਮੈਨੂੰ ਦੇ ਦੇ। ਤੀਸਰਾ ਤੇਰੇ ਅੰਦਰ ਫੁਰਨਾ, ਸੋਚਣਾ, ਫੁਰਨਾ ਕਰਦਾ ਹੈ, ਉਹ ਹੈ ਕਨੈਕਟਡ, ਉਹਨੂੰ ਅੰਤਰ ਕਰਨ ਕਹਿੰਦੇ ਨੇ। ਚਾਰ ਚੀਜ਼ਾਂ ਨੇ ਉਹ, ਮਨ ਹੈ, ਬੁੱਧੀ ਹੈ, ਚਿੱਤ ਹੈ, ਤੇ ਮੈਂ ਭਾਵ ਹੈ। ਇਹ ਸਾਰਾ ਮੈਨੂੰ ਦੇ ਦੇ, ਮੈਂ ਇਹਨੂੰ ਮਨ ਕਹਿਣਾ ਸਾਰੀ ਚੀਜ਼ ਨੂੰ। ਪਾਣੀ ਛੱਡ, ਚੂਲੀ ਛੱਡਦੇ, ਰਾਜੇ ਨੇ ਪਾਣੀ ਮੰਗਾਇਆ, ਵੀ ਤੈਨੂੰ ਤਨ ਵੀ ਦਿੱਤਾ, ਤਨ ਵੀ ਦਿੱਤਾ ਤੇ ਮਨ ਵੀ ਦਿੱਤਾ। ਘੋੜੇ ਤੇ ਜਦ ਫੇਰ ਚੜ ਲੱਗਿਆ ਉਹਨੇ ਕਿਹਾ ਬਾਲਕ ਨੇ ਅਸ਼ਟਾਵਕ ਨੇ ਕਹਿਣਾ ਠਹਿਰ ਕਿਹਨੇ ਕਿਹਾ ਤੈਨੂੰ ਘੋੜੇ ਤੇ ਚੜ੍ਹਨ ਵਾਸਤੇ ਇਹ ਕਿਹਦਾ ਘੋੜਾ ਅਜੇ ਗੱਲੇ ਕਰਦੇ ਸੀ ਕੋਈ ਦੁਖੀ ਆ ਗਿਆ ਬਹੁਤ ਉਹਨੇ ਪੁਕਾਰ ਕਰੀ ਕਿ ਰਾਜਨ ਮੇਰੀ ਛੇਤੀ ਮਦਦ ਕਰ ਖਿਆਲ ਆਇਆ ਕਿ ਮੈਂ ਕੋਸ਼ਕਾਰ ਨੂੰ ਕਹਿਣਾ ਵੀ ਇਹਨੂੰ ਦੇ ਦੇ 10,000 ਰੁਪਈਆ ਜਦ ਉਹਨੇ ਆਰਡਰ ਦਿੱਤਾ ਕੋਸ਼ਕਾਰ ਨੂੰ ਵੀ ਇਹ ਬੜਾ ਦੁਖੀ ਆ ਗਿਆ ਇਹਨੂੰ ਛੇਤੀ ਕਰੋ ਨਾ 10,000 ਰੁਪਈਆ ਦੇ ਦੇ ਕੋਸ਼ ਚੋਂ ਉਹ ਅਸ਼ਟਾਵਕਰ ਕਹਿਣਗੇ ਠਹਿਰ ਇਹ ਤੇਰਾ ਦਾਨ ਇਹ ਤਾਂ ਤੂੰ ਮੈਨੂੰ ਅਰਪਣ ਕਰ ਚੁੱਕਿਆ ਤੇਰੀ ਕੀ ਅਥਾਰਟੀ ਆ ਹੁਣ ਕੋਈ ਚੀਜ਼ ਦੇਣ ਦੀ ਇਹ ਤਾਂ ਤੂੰ ਮੈਨੂੰ ਦੇ ਚੁੱਕਿਆ ਦੇਖ ਤੇਰੇ ਸਰੀਰ ਦੇ ਕੱਪੜਿਆਂ ਤੋਂ ਲੈ ਕੇ ਜੋ ਵੀ ਧਨ ਦੀ ਕੈਟੇਗਰੀ ਚੀਜ਼ ਆਉਂਦੀ ਹੈ ਘੋੜੇ ਕਾਲੇ ਹਰੇਕ ਚੀਜ਼ ਹਾਥੀ ਮਾਇਲ ਵਾਲੀਆਂ ਜ਼ਮੀਨਾਂ ਇਹ ਤੂੰ ਮੈਨੂੰ ਦੇ ਚੁੱਕਿਆ ਹੁਣ ਤੇਰਾ ਅਧਿਕਾਰ ਨਹੀਂ ਹੈ ਸਭ ਜਾ ਕੇ ਇਹ ਤਾਂ ਮੈਂ ਇਹਨੂੰ ਦੇ ਚੁੱਕਿਆ ਚੁੱਪ ਕਰਕੇ ਖੜ ਗਿਆ ਉਹ ਜਿਸ ਵਕਤ ਘੋੜੇ ਦੀ ਰਕਾਬਚ ਪੈਰ ਲੱਗਿਆ ਚੱਕਣ ਲੱਗਿਆ ਕਹਿੰਦਾ ਪੈਰ ਕਿਹਦੇ ਹੁਕਮ ਨਾਲ ਚੱਕਿਆ ਤਨ ਤਾਂ ਤੂੰ ਮੈਨੂੰ ਦੇ ਚੁੱਕਿਆ ਹੁਣ ਤੇਰਾ ਤਨ ਤੇ ਤਾਂ ਅਧਿਕਾਰ ਹੀ ਨਹੀਂ ਹੈ ਮੈਂ ਚਾਹੇ ਇਹਨੂੰ ਕਹਿੰਦਾ ਗਾਰੇ 'ਚ ਉੱਥੇ ਲਟਾਸਮਾ ਫੜ ਕੇ ਉਹ ਵੀ ਹੋ ਗਿਆ ਦੂਜੇ ਪਾਸੇ ਜਿਹੜਾ ਫੁਰਨਾ ਸੀ ਉਹ ਵੀ ਅਰਪਣ ਕਰਿਆ ਹੁਣ ਕੁਛ ਨਹੀਂ ਕਰ ਰਿਹਾ ਕੋਈ ਨਾ ਖਿਆਲ ਆ ਰਿਹਾ ਨਾ ਕੋਈ ਚੀਜ਼ ਆ ਰਹੀ ਹੈ ਨਾ ਕੁਛ ਖਾਲੀ ਹੋ ਗਿਆ ਟੋਟਲੀ ਬਲੈਂਕ ਹੋ ਗਿਆ ਲੇਕਿਨ ਅਨੁਭਵ ਜੇ ਆਉਂਦਾ ਹੈ ਉਹਦੇ 'ਚ ਮੈਂ ਮੇਰੀ ਹੈ ਨਹੀਂ ਮੈਂ ਮੇਰੀ ਖਤਮ ਹੋ ਗਈ ਜਿਹੜੀ ਲਗਾਓ ਸੀ ਉਹ ਖਤਮ ਹੋ ਗਿਆ ਇੱਥੇ ਤੱਕ ਕਿ ਮੈਂ ਰਾਜਾ ਜਨਕਾ ਇਹ ਵੀ ਖਤਮ ਹੋ ਗਿਆ ਵੀ ਮੇਰਾ ਇਹ ਗੁਰੂ ਹੈ ਇਹ ਵੀ ਖਤਮ ਹੋ ਗਿਆ ਮੈਂ ਗਿਆਨ ਮੰਗ ਰਿਹਾ ਇਹ ਵੀ ਗੱਲ ਖਤਮ ਹੋ ਗਈ ਖਤਮ ਹੋ ਗਿਆ ਟੋਟਲੀ ਉਸ ਵੇਲੇ ਉਹਨੇ ਕਿਹਾ ਵੀ ਜਿਹੜੀ ਹੁਣ ਤੇਰੇ ਅੰਦਰ ਅਵਸਥਾ ਹੈ ਨਾ ਨਿਰਦਵੰਦ ਤੇ ਉਹ ਜਿਹੜੀ ਜੋਤ ਪਰਿਪੂਰਨ ਹੈ ਸਾਰੇ ਦੀ ਸਾਰੀ ਇਹ ਤੇਰਾ ਆਪਣਾ ਰੂਪ ਹੈ ਆਤਮ ਸਰੂਪ ਹੈ ਤੂੰ ਇਹ ਜਿਹੜਾ ਗਲਤੀ ਕਰਕੇ ਆਪਣੇ ਆਪ ਨੂੰ ਸਰੀਰ ਮੰਨਦਾ ਅਤੇ ਇਹਦੇ ਪ੍ਰੋਪਰਟੀ ਦਾ ਸੰਬੰਧ ਬਣਦਾ ਇਹਨੂੰ ਹੋਮੈ ਕਹਿੰਦੇ ਨੇ ਅਤੇ ਹੋਮੈ ਤੋਂ ਬਾਅਦ ਜਿਹੜੀ ਪਿਓਰੈਸਟ ਚੀਜ਼ ਬਾਕੀ ਰਹਿ ਜਾਂਦੀ ਹੈ ਉਹ ਨਾਮ ਨਾਮ ਇਹਦੀ ਵਿਜੈਲਿਟੀ ਨਹੀਂ ਹੁੰਦੀ ਨਾਮ ਇੱਕ ਪਰਿਪੂਰਨ ਸ਼ਕਤੀ ਹੈ ਔਰ ਗੁਰੂ ਮਹਾਰਾਜ ਅਨੂਪ ਵਸਤ ਕਹਿੰਦੇ ਨੇ ਨੌ ਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਦਾ ਵਿਸਰਾਮ ਸੁਣ ਸਮਾਧ ਅਨੰਤ ਤੈਨਾਤ ਕਹਿਣ ਨਾ ਜਾਈ ਜਦ ਵਿਸਮਾਤ ਹੁਣ ਜਿਹੜਾ ਤਾਂ ਇੱਥੇ ਅਨੁਭਵ ਜਿਹਦਾ ਤਾਂ ਪਹੁੰਚ ਗਿਆ ਉਹ ਤਾਂ ਅਨੁਭਵ ਕਰ ਲਏਗਾ ਦੂਸਰੇ ਨੂੰ ਨਿਹਾਉਣਾ ਉਹਦੇ ਅੰਦਰ ਫੁਰਨਾ ਚੱਲੇਗਾ ਕਿੰਤੂ ਚੱਲੇਗਾ ਵੀ ਆਇਆ ਤਾਂ ਫਿਰ ਕੁਛ ਨਾ ਹੋਇਆ ਕੁਛ ਨਾ ਮਿਲਿਆ ਮੁਲਿਆ ਮੈਂ ਤਾਂ ਗਿਆ ਹੀ ਆਇਆ ਅਤੇ ਮਹਾਰਾਜ ਕਹਿੰਦੇ ਮੈਂ ਨਹੀਂ ਤੈਨੂੰ ਸਾਰਾ ਜਿੰਨਾ ਉਜੇਵਾ ਪਾਇਆ ਹੋਇਆ ਜਿੰਨਾ ਦੁੱਖ ਹੈ ਤੇਰੀ ਮੈਂ ਕਰਕੇ ਜਦੋਂ ਸਿੱਧਾਂ ਦੇ ਨਾਲ ਐਸੀ ਵਾਰਤਾ ਹੋਈ ਉੱਚ ਕੋਟੀ ਦੀ ਗੁਰਸ ਨੇ ਕਿਹਾ ਹੇ ਨਾਨਕ ਤੇਰੇ ਸਾਰੇ ਵਿਚਾਰਾਂ ਨੂੰ ਸੁਣ ਕੇ ਸਾਨੂੰ ਪਤਾ ਲੱਗਿਆ ਵੀ ਇਹ ਸੰਸਾਰ ਸੰਸਾਰ ਨਹੀਂ ਹੈ ਅਤੇ ਫਿਰ ਸੰਸਾਰ ਬਣ ਕਿਵੇਂ ਗਿਆ ਜਦ ਪਰਮੇਸ਼ਵਰ ਦਾ ਰੂਪ ਸੀ ਇਹ ਫਿਰ ਦੁੱਖ ਕਿੱਥੋਂ ਆ ਗਏ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਦੁੱਖ ਪ੍ਰਕਿਰਤੀ ਵਿੱਚ ਹੁੰਦਾ ਚੇਤਨ ਦਾ ਪ੍ਰਤੀਬਿੰਬ ਪ੍ਰਕਿਰਤੀ 'ਤੇ ਪਿਆ ਪ੍ਰਕਿਰਤੀ 'ਤੇ ਅਵੇਅਰਨੈਸ ਆਈ ਉੱਥੋਂ ਹੀ ਦੁੱਖ ਦੀ ਪੈਦਾਇਸ਼ ਹੋਈ ਚੇਤਨ ਤੱਤ 'ਚ ਸੱਤ ਹੈ ਚਿੱਤ ਹੈ ਆਨੰਦ ਹੈ ਅਤੇ ਜਿਹੜਾ ਜੜ ਤੱਤਵ ਹੈ ਇਹ ਦੁਖੀ ਹੈ ਇਹਦੇ ਵਿੱਚ ਦੁੱਖ ਹੀ ਦੁੱਖ ਹੈ ਮਹਾਰਾਜ ਕਹਿਣ ਲੱਗੇ ਨਹੀਂ ਗੋਰਖਨਾਥ ਐਸੀ ਬਾਤ ਨਹੀਂ ਹੈ ਇਹ ਤਾਂ ਇੱਕ ਤੱਤ ਹੈ ਜਿਹਨੂੰ ਹਉਮੈ ਤੱਤ ਕਹਿੰਦੇ ਨੇ ਨਾਮ ਦਾ ਵਿਰੋਧੀ ਆ ਜਾਂ ਨਾਮ ਹੋਏਗਾ ਜਾਂ ਹਮਾਏ ਹੋਏਗਾ ਹਮੇ ਨਾਵੇ ਨਾਲ ਵਿਰੋਧ ਹੈ ਦੋਵੇਂ ਨਾ ਬਸੇ ਇੱਕ ਥਾਏ ਸੋ ਜਿਹੜਾ ਨਾਮ ਤੱਤ ਹੈ ਅਸਲੀ ਚੀਜ਼ ਉੱਥੇ ਮੈਂ ਮੇਰੀ ਨਹੀਂ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ ਅਨਲਗਮ ਜੈਸੇ ਲਹਿਰ ਮਯੋ ਤਬ ਜਲ ਕੇਵਲ ਜਲ ਮੈਂ ਸਮੁੰਦਰ ਦੇ ਉੱਤੇ ਲਹਿਰਾਂ ਉੱਠ ਰਹੀਆਂ ਨੇ ਲਹਿਰ ਅਨੁਭਵ ਵੱਖਰਾ ਨਹੀਂ ਕਰ ਸਕਦੀ ਕਿਉਂਕਿ ਲਹਿਰ ਪਾਰਟ ਐਂਡ ਪਾਰਸਲ ਹੈ ਸਮੁੰਦਰ ਦਾ, ਉਹ ਜੇ ਕਰੂਗੀ ਤਾਂ ਸਮੁੰਦਰ ਨਾਲੋਂ ਵੱਖਰੀ ਹੋ ਜਾਏਗੀ। ਇਸੇ ਤਰ੍ਹਾਂ ਜਿੰਨੀ ਸਾਡੀ ਸੁਰਤ ਹੈ, ਜਿਹੜੀ ਸਾਡੇ ਅੰਦਰ ਅਸਲੀ ਚੀਜ਼ ਹੈ ਉਹ ਆਤਮਾ ਹੈ। ਇਹ ਜਿਹੜਾ ਜੜ ਹੈ ਨਾ, ਇਹ ਆਉਂਦਾ ਜਾਂਦਾ, ਇਹ ਸਰੀਰ ਦੀ ਉਮਰ ਹੈ 19 ਸਾਲ ਤੋਂ ਬਾਅਦ ਇਹ ਖਤਮ ਹੋ ਜਾਏਗਾ। ਬ੍ਰਹਿਮੰਡ ਦੀ ਉਮਰ ਹੈ, ਧਰਤੀ ਦੀ ਉਮਰ ਹੈ 4,32,00,000,000 ਸਾਲ ਤੋਂ ਬਾਅਦ ਇਹਦਾ ਨਾਮ ਨਿਸ਼ਾਨ ਨਹੀਂ ਰਹੇਗਾ। ਇਹ ਸਭ ਚੀਜ਼ਾਂ ਹੋਣੀਆਂ ਦੇਣੀਆਂ। ਜੇ ਕੋਈ ਸਦਾ ਰਹਿਣ ਵਾਲੀ ਉਹ ਨਾਮ ਹੈ, ਉਸਨੂੰ ਮਹਾਰਾਜ ਨੇ ਕਿਹਾ ਅਨੂਪ ਵਸਤੂ ਉਪਮਾ ਤੋਂ ਰਹਿਤ ਵਸਤੂ ਪਰਮੇਸ਼ਰ ਆਤਮਾ। ਇਹਦੀ ਤੈਨੂੰ ਪ੍ਰਾਪਤੀ ਨਹੀਂ ਹੋਈ, ਇਹ ਤਾਂ ਵਿਛੜ ਕੇ ਤੂੰ ਜੀ ਬਣਿਆ ਹੋਇਆ ਦੁਖੀ ਹੋ ਰਿਹਾ। ਹੁਣ ਤੂੰ ਮਨੁੱਖ ਜਨਮ ਦੇ ਅੰਦਰ ਅਵਮਨ ਜਾਗਤ ਰਹੋ ਰੇ ਭਾਈ, ਹੁਣ ਜਾਗ ਤੂੰ, ਇਹਦੀ ਪ੍ਰਾਪਤੀ ਵਾਸਤੇ ਜ਼ੋਰ ਲਾ। ਇਹ ਤੇਰੇ ਅੰਦਰ ਇੰਨਾ ਭਰਮ ਪੈਦਾ ਹੋ ਗਿਆ, ਹਟਣ 'ਚ ਨਹੀਂ ਆਉਂਦਾ। ਉਹਦੀ ਮਿਸਾਲ ਦਿੰਦੇ ਨੇ, ਰਾਜ ਵਿਅੰਗ ਪ੍ਰਸੰਗ ਜੈਸੇ ਆ ਕਿਸੇ ਮਰਮ 'ਚ ਲਾਇਆ। ਰਾਜ ਨੂੰ ਰਜੂ ਨੂੰ ਕਹਿੰਦੇ, ਰਜੂ ਕਹਿੰਦੇ ਰੱਸੀ ਨੂੰ, ਨੇੜੇ ਵਿੱਚ ਰੱਸੀ ਪਈ ਹੈ, ਭਰਮ ਪੈਦਾ ਹੋ ਗਿਆ ਵੀ ਸੱਪ ਪਿਆ। ਸਾਰੀ ਰਾਤ ਦੁਖੀ ਰਹੇ ਬਈ ਸੱਪ ਪਿਆ, ਸੱਪ ਪਿਆ। ਜਦੋਂ ਪ੍ਰਕਾਸ਼ ਹੋਇਆ ਪਤਾ ਲੱਗ ਗਿਆ ਵੀ ਸੱਪ ਨਹੀਂ ਹੈ, ਇਹਦਾ ਰੱਸੀ ਪਈ ਸੀ। ਸੋ ਇਸ ਤਰ੍ਹਾਂ ਦੇ ਨਾਲ ਇਹ ਭਰਮ ਹੋਣ ਦੇ ਨਾਲ ਰਲੇ ਮੈਦਾਨ ਦੇ ਵਿੱਚ ਭਰਮ ਹੋ ਗਿਆ ਬਈ ਪਾਣੀ ਦੀਆਂ ਨਹਿਰਾਂ ਚੱਲ ਰਹੀਆਂ ਨੇ, ਐਕਚੁਅਲੀ ਹੁੰਦੀਆਂ ਨਹੀਂ ਹੈ। ਹਰਨ ਜਿਹੜਾ ਉਹ ਨੱਠ ਨੱਠ ਕੇ ਦਮ ਤੋੜ ਦਿੰਦਾ, ਉਹ ਆਉਂਦੀ ਨਹੀਂ ਹੈ। ਇਸ ਤਰ੍ਹਾਂ ਭਰਮ ਹੋਇਆ ਹੋਇਆ ਹੈ। ਇਹ ਮਹਾਰਾਜ ਕਹਿੰਦੇ ਪਿਆਰਿਆ ਗੋਰਖਨਾਥ, ਇਹ ਸੰਸਾਰ ਬਣਿਆ ਹਉਮੈ ਵਿੱਚ, ਜਗ ਉਪਜੇ ਪੁਰਖਾ ਨਾ ਵਿਸਰਿਆ ਦੁੱਖ ਪਾਈ। ਹਉਮੈ 'ਚ ਇਹ ਸੰਸਾਰ ਉਪਜਦਾ, ਨਾਮ ਦੇ ਵਿਸਰਨ ਨਾਲ ਦੁਖੀ ਹੋ ਜਾਇਆ ਕਰਦਾ। ਸੋ ਉਸ ਨੂੰ ਮਹਾਰਾਜ ਕਹਿੰਦੇ ਨੇ ਵੀ ਇਹ ਜਿਹੜੀ ਅਨੂਪ ਵਸਤੂ ਤੇਰੇ ਅੰਦਰ ਪਈ ਹੈ ਨਾ, ਇਹ ਜਿਹੜੀ ਸੁਰਤ ਹੈ ਤੇਰੀ ਉਹ ਭੁੱਲ ਗਈ। ਹਉਮੈ ਦੇ ਨਾਲ ਰਲੀ ਹੋਈ ਸੁਰਤ ਭੁੱਲੀ ਹੋਈ ਸੁੱਖ ਨੂੰ ਟੋਲਦੀ ਫਿਰਦੀ ਹੈ। ਸੁੱਖ ਕਿਤੇ ਹੋਰ ਹੈ ਨਹੀਂ, ਸਿਰਫ ਨਾਮ ਦੇ ਵਿੱਚ ਸੁੱਖ। ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਬਿਦ ਮੰਤੀ ਰਹੇ। ਸੋ ਨਾਮ ਸਾਡੇ ਅੰਦਰ ਹੈ, ਪਰ ਇਹਦੇ ਵਿੱਚ ਜਿਸ ਵਕਤ ਨਾਮ ਨੇ ਪ੍ਰਗਟ ਹੋ ਜਾਣਾ, ਸਥਿਤੀ ਬਦਲ ਜਾਣੀ ਹੈ। ਟੋਟਲ ਦੇਖਣ ਦਾ ਵੀ, ਦੇਖਣਾ ਵੀ ਬਦਲ ਜੂ, ਸੁਣਨਾ ਵੀ ਬਦਲ ਜੂ। ਦੇਖਣ ਦੇ ਵਿੱਚ ਕੀ ਆਏਗਾ? ਮਹਾਰਾਜ ਕਹਿੰਦੇ ਨੇਤਰੋ ਮੇਰੇ ਹਰ ਤੂੰ ਮੈਂ ਜੋ ਤਰੀ ਹਰਬੇ ਨਵਰਨਾ ਦੇਖੋ ਕੋਈ, ਹਰਬੇ ਨਵਰਨਾ ਦੇਖੋ ਕੋਈ ਨਦਰੀ ਹਰ ਨੇ ਹਰ ਲਿਆ। ਇਹ ਬੇਸੰਸਾਰ ਤੁਮ ਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਹ ਵਾਹਿਗੁਰੂ ਦਾ ਰੂਪ ਬਣ ਗਿਆ ਪਲਟ ਕੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਜੀ ਇਹ ਤਾਂ ਸੰਤਾਂ ਦੀਆਂ ਗੱਲਾਂ ਨੇ, ਅਸੀਂ ਤਾਂ ਜੀਵੇ ਰਹਿਣਾ ਚਾਹੁੰਦੇ ਹਾਂ ਜਿਵੇਂ ਸਾਨੂੰ ਤਾਂ ਰੱਬ ਇੱਥੇ ਆ ਕੇ ਚਲਕਾਰਾ ਮਾਰ ਕੇ ਖੜ ਜਾਵੇ, ਅਸੀਂ ਉਹਨੂੰ ਦੇਖ ਲਈਏ। ਰੱਬ ਅੱਡ ਨਹੀਂ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਉਹ ਤਾਂ ਤੇਰੇ ਅੰਦਰ ਤੂੰ ਹੀ ਹੈ ਪਰਮੇਸ਼ਰ, ਲੇਕਿਨ ਤੂੰ ਅਗਿਆਨ ਦੀ ਅਵਸਥਾ ਜੇ ਕਹੇਗਾ ਤਾਂ ਜੀਵ ਹੋ ਕੇ ਝੂਠ ਬੋਲੇਗਾ, ਆਹ ਬਰਮਾਸਮੀ। ਜਦ ਤੈਨੂੰ ਗਿਆਨ ਦਾ ਪ੍ਰਕਾਸ਼ ਹੋ ਗਿਆ, ਅਸਲੀਅਤ ਆ ਜਾਣੀ। ਸੋ ਇਹਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਕਿ ਹੁਣ ਤੂੰ ਜਾਗਦਾ ਰਹਿ, ਅਸਲੀਅਤ ਨੂੰ ਪਛਾਣ ਲੈ। ਹੁਣ ਸਵਾਲ ਇਹ ਹੁੰਦਾ ਵੀ ਅਸੀਂ ਕਿਵੇਂ ਨਿਕਲ ਸਕਦੇ ਹਾਂ? ਅਸੀਂ ਤਾਂ ਬਹੁਤ ਥੱਲੇ ਚਲੇ ਗਏ, ਅਸੀਂ ਜੀਵ ਬਣ ਗਏ। ਜੀਵ ਤਾਂ ਅਜੇ ਫੇਰ ਵੀ ਅੱਛਾ, ਜੇ ਕੋਈ ਕਹਿੰਦਾ ਮੈਂ ਜੀਵ ਬਣ ਗਿਆ, ਅਸੀਂ ਤਾਂ ਇੰਨੇ ਇਗਨੋਰੈਂਸ 'ਚ ਚਲੇ ਗਏ। ਅਸੀਂ ਕਹਿੰਦੇ ਹਾਂ ਵੀ ਮੈਂ ਤਾਂ 3.5 ਹੱਥ ਦੀ ਦੇਹ ਹਾਂ, ਮੇਰਾ ਨਾਮ ਵਰਿਆਮ ਸਿੰਘ ਹੈ। ਕੋਈ ਬੰਦਾ ਕੱਢ ਕੇ ਦਿਖਾਓ ਜਿਹੜਾ ਇਹ ਕਹੇ ਵੀ ਮੈਂ ਨਹੀਂ ਵਰਿਆਮ ਸਿੰਘ, ਆਪਣਾ ਨਾਮ, ਆਪਣੀ ਹੋਂਦ ਕਾਇਮ ਹੋ ਗਈ, ਆਪਣਾ ਚਕਿਰਦਾ ਕਾਇਮ ਹੋ ਗਿਆ, ਆਪਣੇ ਬੱਚਿਆਂ ਦਾ ਨਾਲ ਦੁਨੀਆਂ ਕਾਇਮ ਹੋ ਗਈ, ਆਪਣੇ ਦੁਸ਼ਮਣ ਕਾਇਮ ਹੋ ਗਏ, ਆਪਣੇ ਮਿੱਤਰ ਕਾਇਮ ਹੋ ਗਏ, ਆਪਣਾ ਸਮਝ ਲਾ ਮਤ ਕਾਇਮ ਹੋ ਗਿਆ ਵੀ ਅਸੀਂ ਸਿੱਖ ਹਾਂ, ਆਪਣੀ ਭਾਵਨਾ ਕਾਇਮ ਹੋ ਗਈ ਸ਼ੀਸ਼ੇ ਦੇ ਮੂਹਰੇ, ਮੈਂ ਬਹੁਤ ਜਵਾਨ ਹਾਂ, ਮੈਂ ਬੜਾ ਸੁੰਦਰ ਹਾਂ। ਕਿਸ ਚੀਜ਼ ਨੂੰ ਕਹਿ ਰਿਹਾ? ਸਾਡੇ 3 ਹੱਥੀ ਦੇਹ ਨੂੰ ਕਹਿ ਰਿਹਾ, ਜਿਹੜੀ 5 ਤੱਤਾਂ ਦੀ ਬਣੀ ਹੋਈ ਹੈ। ਦੋ ਇਗਨੋਰੈਂਸ ਕੀ ਹੁੰਦੀ ਹੈ? ਇਸ ਤੋਂ ਅਣਜਾਣਪੁਣਾ ਤਾਂ ਹੋਰ ਹੋ ਨਹੀਂ ਸਕਦਾ ਵੀ ਇੱਕ ਕਾਰ ਨੂੰ ਕਹੀ ਜਾਵੇ ਬੈਠਾ ਵੀ ਮੈਂ ਕਾਰ ਹਾਂ, ਜਾਂ ਕੋਠੀ 'ਚ ਬੈਠਾ, ਕਹਿੰਦਾ ਤੂੰ ਕੌਣ ਹੈ? ਕਹਿੰਦਾ 781 ਤੇਰੀ ਨੀਵਾ ਨਾਮ ਹੈ। ਉਹ ਕਹਿੰਦੇ ਤੇਰੀ ਕੋਠੀ ਆਏ ਤਾਂ ਕਹਿੰਦਾ ਨਾ ਮੈਂ ਹੀ ਆਏ। ਉਹ ਇੰਨਾ ਮੋਹ ਪੈ ਗਿਆ, ਇੰਨਾ ਗਿਆਨ ਆ ਗਿਆ, ਅਸੀਂ ਬਾਡੀ ਚੋਂ ਨਹੀਂ ਨਿਕਲਦੇ। ਜੀਵਾਤਮਾ ਤਾਂ ਸਮਝਣਾ ਹੀ ਕਿੱਥੇ ਆ ਅਸੀਂ ਜਾ ਕੇ, ਅਸੀਂ ਬਾਡੀ ਚੋਂ ਨਹੀਂ ਨਿਕਲਦੇ। ਉਹ ਮਹਾਰਾਜ ਕਹਿੰਦੇ ਤੂੰ ਬਾਡੀ ਨਹੀਂ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਵਿਸ਼ਾਲ, ਤੂੰ ਤਾਂ ਨਿਰੀ ਕੌਨਸ਼ੀਅਸਨੈਸ ਹੈ, ਸ਼ਕਤੀ ਹੈ, ਤੂੰ ਤਾਂ ਪਰਮੇਸ਼ਰ ਦਾ ਰੂਪ ਹੈ, ਤੇਰਾ ਉਹਦਾ ਕੋਈ ਫਰਕ ਨਹੀਂ ਹੈ, ਤੂੰ ਆਪਣਾ ਮੂਲ ਤਾਂ ਵਿਛਾਣ ਲੈ। ਹੁਣ ਇਹ ਹੈ ਵੀ ਅਸੀਂ ਉੱਪਰ ਨੂੰ ਕਿਵੇਂ ਚੜੀਏ। ਹੁਣ ਜੇ ਕੋਈ ਗੁਰੂ ਪੂਰਾ ਹੋਵੇ, ਉਹ ਪਹਿਲਾਂ ਤਾਂ ਬਾਡੀ ਤੋਂ ਲਾਂਭੇ ਕਰਦਾ ਵੀ ਬਾਡੀ ਦੇ ਵਿੱਚ ਦੇਖ ਲੈ ਕੀ ਹੈ, ਇਹਦੇ 'ਚ 14 ਅਰਬ ਤੱਤ ਲੱਗੇ ਹੋਏ ਨੇ, ਕਿ ਤੂੰ ਦੱਸ ਇਹਨਾਂ ਵਿੱਚੋਂ ਕਿਹੜਾ। ਉਹ ਕਹਿੰਦਾ ਇਹਨਾਂ 'ਚੋਂ ਤਾਂ ਮੈਂ ਹਰੀ ਨਾ, ਮੈਂ ਪਾਣੀਆਂ ਨਾ, ਮੈਂ ਅੱਗਾਂ ਨਾ, ਮੈਂ ਹਵਾ ਅਤੇ ਨਾ ਮੈਂ ਧਰਤੀਆਂ, ਨਾ ਮੈਂ ਆਕਾਸ਼ ਹਾਂ। ਫਿਰ ਇਹ 5 ਤੱਤਾਂ ਦਾ ਨਹੀਂ ਹੈ, ਇਕੱਠਾ ਕਰ ਦਿੱਤਾ ਹੋ ਗਿਆ। ਕਹਿੰਦਾ ਨਹੀਂ, ਇਹ ਤਾਂ ਨਹੀਂ ਮੈਂ, ਕੁਛ ਹੋਰ ਹਾਂ। ਫਿਰ ਕੀ ਹੈ? ਕਹਿੰਦਾ ਮੈਂ ਪ੍ਰਾਣ ਹਾਂ। ਕਹਿੰਦੇ ਕਦੇ ਵੀ ਕਿਹਾ ਵੀ ਮੈਨੂੰ ਤੰਗ ਨਾ ਕਰ, ਮੇਰੇ ਪ੍ਰਾਣ ਨਿਕਲ ਜਾਣਗੇ। ਕਹਿੰਦਾ ਹਾਂ। ਕਹਿੰਦੇ ਫਿਰ ਤੂੰ ਪ੍ਰਾਣ ਕਿੱਥੋਂ ਹੋ ਗਿਆ? ਪ੍ਰਾਣ ਤਾਂ ਤੇਰੇ ਹੋਏ, ਤੂੰ ਪ੍ਰਾਣ ਨਹੀਂ ਹੈ। ਇਹ ਤਾਂ ਅੱਗੇ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤੂੰ ਕਹੇਗਾ ਜੀ ਮੈਂ ਮਨ ਹਾਂ, ਤੂੰ ਮਨ ਨੂੰ ਕਹਿੰਦਾ ਨਹੀਂ ਮੇਰਾ ਮਨ ਨਹੀਂ ਟਿਕਦਾ, ਸੰਤਾਂ ਕੋਲ ਜਾ ਕੇ ਜੀ ਮੇਰਾ ਮਨ ਬਾਣੀ 'ਚ ਨਹੀਂ ਟਿਕਦਾ, ਮੇਰਾ ਮਨ ਲੱਗਦਾ ਨਹੀਂ, ਮੇਰਾ ਹੋਰ ਕਹਿਣ ਵਾਲਾ ਹੋਰ ਹੈ, ਮਨ ਹੋਰ ਹੈ। ਇੱਥੇ ਨਿਸ਼ਚਾ ਤਾਂ ਰਿਹਾ ਤੂੰ, ਫਿਰ ਤਾਂ ਤੇਰਾ ਹੋਜੂ। ਜੇ ਨਿਸ਼ਚਾ ਹੀ ਨਹੀਂ ਹੈ, ਪ੍ਰਤੀਤ ਹੀ ਨਹੀਂ ਹੈ, ਨਾਮ ਦੀ ਮੰਜ਼ਿਲ ਤੱਕ ਕਿਵੇਂ ਪਹੁੰਚ ਜਾਏਗਾ? ਜਾ ਕੇ ਮਨ ਗੁਰ ਕੀ ਪ੍ਰਤੀਤ, ਫਿਰ ਜਾ ਨਾਮ ਹੈ ਹਰ ਪ੍ਰਭ ਚੀਤ। ਫਿਰ ਕਹਿੰਦਾ ਜੀ ਉਹ ਤਾਂ ਹੈ ਨਹੀਂ, ਜਿਹੜਾ ਮਨ ਨੂੰ ਬਾਚ ਕਰ ਰਿਹਾ ਉਹ ਹਾਂ ਮੈਂ। ਉਹ ਕਹਿੰਦੇ ਉਹ ਤਾਂ ਬੁੱਧੀ ਹੈ, ਬੁੱਧੀ ਬਾਚ ਕਰਦੀ ਹੈ ਮਨ ਨੂੰ ਵੀ ਮੈਂ ਗੱਲ ਫੁਰਨਾ ਕਰ ਰਿਹਾ ਕਿ ਨਹੀਂ। ਮਨ ਕਹਿੰਦਾ ਉੱਠੇ ਕਰੀਏ, ਬੁੱਧੀ ਕਹਿੰਦੀ ਬੈਠ ਜਾ ਬੈਠ ਜਾ, ਇੱਥੇ ਸਾਰੇ ਦੇਖਣਗੇ ਵੀ ਤੂੰ ਹੁਣ ਤੁਰਿਆ ਜਾ ਰਿਹਾ। ਵੀ ਤੂੰ ਫਿਰ ਕਹਿੰਦਾ ਮੈਂ ਬੁੱਧੀ ਹਾਂ, ਬੁੱਧੀ ਬਾਰੇ ਵੀ ਤੂੰ ਕਹਿੰਦਾ ਮੇਰੀ ਬੁੱਧੀ ਕਹਿ ਚੀਜ਼ ਨਹੀਂ ਆ ਸਕਦੀ। ਫਲਾਣਾ ਬੜਾ ਬੁੱਧਵਾਨ ਹੈ, ਬੁੱਧੀ ਤਾਂ ਹੈ ਨਾ, ਤੂੰ ਵੀ ਤੂੰ ਬੁੱਧਵਾਨ ਕਹੇਗਾ। ਫਿਰ ਮੈਂ ਚੇਤਾ ਉੱਪਰ ਜਾ ਕੇ ਚੇਤਾ ਆ ਜਾਂਦਾ, ਜਿੱਥੇ ਚਿਤ ਵੀ ਨਹੀਂ ਕਰਦਾ ਬੰਦਾ। ਕਹਿੰਦੇ ਚਿਤਬ ਨੂੰ ਵੀ ਕਹਿਣਾ ਮੇਰਾ ਅੱਜ ਚਿੱਤ ਬੜਾ ਖੁਸ਼ੀ ਆ, ਅੱਜ ਮੇਰਾ ਚਿੱਤ ਬਹੁਤ ਦੁਖੀ ਆ, ਅੱਜ ਮੇਰਾ ਚਿੱਤ ਲੱਗ ਨਹੀਂ ਰਿਹਾ, ਉਦਾਸ ਆ, ਬਸੀਆਂ ਆ ਰਹੀਆਂ ਨੇ। ਕਹਿੰਦੇ ਚਿੱਤ ਤਾਂ ਫਿਰ ਤੂੰ ਨਾ ਹੋਇਆ, ਤੇਰਾ ਚਿੱਤ ਹੋਇਆ, ਚੱਲ ਇੱਥੇ ਤੱਕ ਤਾਂ ਤੂੰ ਮੇਰੇ ਨਾਲ ਚੱਲ ਕੇ ਮੰਨ ਲੈ ਵੀ ਮੈਂ ਇਹ ਚੀਜ਼ਾਂ ਨਹੀਂ ਹਾਂ। ਜੇ ਇੰਨਾ ਵੀ ਮੰਨ ਲਏ ਤਾਂ ਅੱਧਾ ਸਫ਼ਰ ਤੇਰਾ ਤੈਅ ਹੋ ਗਿਆ, ਸਾਨੂੰ ਨਾ ਚੱਕਰਾਂ 'ਚ ਜਾਣ ਦੀ ਲੋੜ ਹੈ। ਵੀ ਅੱਜ ਅਸੀਂ ਹੇਠਾਂ ਤੋਂ ਮੂਲ ਧਾਰ ਚੱਕਰ ਤੋਂ ਸਵਾਸਾਂ ਨੂੰ ਚਾੜੀਏ ਦੀ, ਫਿਰ ਅਸੀਂ ਸਵਾਦਿਸ਼ਤਾਨ 'ਚ ਆਏ, ਫਿਰ ਮਣੀਪੁਰ 'ਚ ਆਏ, ਫਿਰ ਨਾਥ 'ਚ ਆਏ, ਬਿਸ਼ੁੱਧ ਚੱਕਰ 'ਚ ਆਏ, ਆਗਿਆ ਚੱਕਰ 'ਚ ਆਏ, ਇਹਦਾ ਸਾਨੂੰ ਨਹੀਂ ਲੋੜ ਹੈ। ਗੁਰੂ ਮਹਾਰਾਜ ਨੇ ਸਾਡਾ ਮਤ ਬੜਾ ਕਲੀਅਰ ਰੱਖਿਆ, ਇਹਨੂੰ ਮਹਿਕ ਮਾਰਗ ਇਸੇ ਕਰਕੇ ਕਿਹਾ, ਨਾ ਮਾਰਗ ਹੈ ਗੁਰਮਤ ਜਿਹੜਾ ਹੈ, ਇਹ ਕਸ਼ਟ ਮਾਰਗ ਨਹੀਂ ਹੈ। ਤੇ ਇਹਦੇ ਵਿੱਚ ਹੁਣ ਰਹਿ ਗਿਆ ਆਖਰੀ ਲਿਕਾ ਰਹਿ ਗਿਆ, ਉਹ ਕੀ ਹੈ? ਕਹਿੰਦਾ ਵੀ ਮੈਂ ਕੁਛ ਹੈਗਾ ਹੁਣ ਗਾਹਾਂ ਟਰਮੀਨੋਲੋਜੀ ਤਾਂ ਹੈ ਨਹੀਂ, ਵੀ ਮੈਂ ਚਿੱਤੋਂ ਗਾਹਾਂ ਕੀ ਹੋਇਆ, ਚਿੱਤੋਂ ਗਾਹਾਂ ਕਹਿੰਦੇ ਤੂੰ ਕਹਿ ਮੈਂ ਹੈਗਾ ਮੈਂ, ਕਹਿੰਦੇ ਆਈ ਮੈਂ ਇਨ ਬਿਟਵੀਨ ਪੁਆਇੰਟ ਹੈ ਦੋਹਾਂ ਦੇ, ਆਤਮ ਮੰਡਲ ਅਤੇ ਮ੍ਰਿਤੂ ਮੰਡਲ ਦੋਹਾਂ ਦੀ ਕੱਢ ਦੇਣ ਵਾਲੀ ਚੀਜ਼ ਹੈ ਮੈਂ, ਇਹ ਤੂੰ ਨਹੀਂ ਹੈ ਮੈਂ, ਇਹ ਤੈਨੂੰ ਉਹ ਭਾਵ ਪਰਛਾਵਾਂ ਹੋਇਆ ਹੋਇਆ, ਪਰਛਾਵਾਂ ਤਪ ਰਿਹਾ, ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦਿਸੇ ਨਾ ਪਰ ਪੰਛੀ ਤਾਂ। ਇੱਕ ਤਾਂ ਇਹਦੇ ਅੰਦਰ ਉਹ ਹੈ ਜਿਹੜਾ ਕਦੇ ਵੀ ਦੁਖੀ ਨਹੀਂ ਹੁੰਦਾ, ਸਦਾ ਆਨੰਦ ਵਿੱਚ ਰਹਿੰਦਾ, ਇੱਕ ਉਹ ਹੈ ਪੰਖੀ ਬਿਰਖ ਸੁਹਾਵੜੇ ਉੱਡੇ ਚੌਦੇ ਜਾਏ, ਜੇ ਤਾਂ ਉੱਡੇ ਦੂਹ ਕਣੋ ਦਾਜੇ ਤੇ ਵੇਲੇ। ਹੁਣ ਮਹਾਤਮਾ ਇੱਥੇ ਤੱਕ ਤਾਂ ਲੈ ਗਿਆ, ਹੁਣ ਕਹਿੰਦਾ ਤੂੰ ਕਹਾਂ ਬੋਲਿਆ ਮੈਂ ਆਤਮਾ, ਇਹ ਨਹੀਂ ਗੱਲ ਬਣਦਾ। ਇਹ ਤੁਸੀਂ ਆਹ ਜਿਹੜਾ ਹੈ ਨਾ ਕਿਵ ਸਚਾਰਾ ਹੋਵੇ, ਇੱਕੋ ਹੀ ਲਾਈਨ ਹੈ, ਕੂੜਾ ਤੱਤਾ ਪਾਲ, ਇੱਕ ਲਾਈਨ ਦੇ ਦੋ ਹਿੱਸੇ ਨੇ। ਇਹ ਤਾਂ ਜਿਹੜੀ ਪਹਿਲੀ ਆ ਕਿਵ ਸਚਾਰਾ ਹੋਵੇ, ਕਿੰਨੇ ਪੇਜ ਨੇ ਉਹਦੇ 'ਚ? 900, 3 ਪਾਰਟ ਨੇ, 900 ਪੇਜ ਦੇ ਉੱਤੇ ਆਹੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰ ਰਿਹਾ ਨਾ, ਉਹ ਇਹ ਕਰਨਲ ਰਾਜਕੁਮਾਰੀ ਨਾਲ ਭਾਈ ਤਲੋਕਾ ਕਰ ਰਿਹਾ, ਉਹਨੂੰ ਸਮਝਾ ਰਿਹਾ ਤੂੰ ਆਤਮਾ ਬਣਦੀ ਨੀ। ਉਹ ਕਹਿੰਦੀ ਇਹ ਗੱਲ ਨਾ ਕਹਿ ਮੈਨੂੰ, ਮੈਂ ਆਤਮਾ। ਬੜੀ ਮੁਸ਼ਕਲ ਦੇ ਨਾਲ ਉਸਨੇ ਉਹਨੂੰ ਬੁਲਾਇਆ ਵੀ ਤੂੰ ਆਤਮਾ ਹੈ, ਪਰ ਤੇਰੀ ਜਿਹੜੀ ਸੁਰਤੀ ਹੈ ਨਾ ਫਸ ਗਈ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਬੇਕਾਰ, ਮੇਰੇ ਸੰਗਤਿਓਂ ਮਾਂ ਨਹੀਂ ਹੋਏ ਗਈ ਪਾਤਸ਼ਾਹ। ਉਹ ਆਪਣੇ ਓਰਿਜਨ ਦੇ ਨਾਲੋਂ ਟੁੱਟ ਕੇ ਭੱਠੀ ਦੀ ਸਵਾਹ ਬਣ ਗਈ ਨਿਰਮਲ ਬੂੰਦ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਲਾਏ, ਅੰਤ ਸਿਆਣੇ ਪਚ ਗਏ ਨਾ ਨਰਵਾਰੀ ਗਏ। ਸਿਆਣੇ ਪਚ ਕੇ ਗੱਲਾਂ ਕਰਦੇ ਕਰਦੇ ਲੇਕਿਨ ਵੱਖਰਾ ਨਾ ਕਰ ਸਕੇ, ਇਹ ਮਨੁੱਖ ਦੇ ਮਨ ਚੋਂ ਕੱਢ ਨਾ ਸਕੇ ਵੀ ਤੂੰ ਜੋਤ ਹੈ। ਉਹ ਕਹਿੰਦਾ ਮੈਂ ਪ੍ਰਕਿਰਤੀ ਹਾਂ। ਪ੍ਰਕਿਰਤੀ ਦਾ ਪਤਾ ਵੀ ਪ੍ਰਕਿਰਤੀ ਹੈ ਹੀ ਨਹੀਂ ਸੀ, ਆਪੇ ਹੀ ਸੀ ਪਰਮੇਸ਼ਰ। ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ, ਦੂਈ ਕੁਦਰਤ ਸਾਜੀਏ ਕਰਾ ਤੂੰ ਜਿੱਤੋ। ਦਾਤਾ ਕਰਤਾ ਆਪ ਤੂੰ, ਤੁਸ ਦੇਵਾ ਕਰ ਵਸਾਓ ਤੂੰ, ਤੁਹਾਨੂੰ ਵਹੀ ਸਭ ਸਹਿ ਦੇ ਲੈ ਸਾ ਜਿੰਦ ਗਵਾਓ ਕਰਾ ਸੁਣ ਡਿੱਠੋ ਚੋ। ਉਹ ਇਹ ਜਿਹੜਾ ਭਰਮ ਪੈ ਗਿਆ, ਇਹ ਭਰਮ ਨਹੀਂ ਹਟਦਾ ਹੈਗਾ, ਇਹਨੂੰ ਸੰਸਾ ਕਹਿੰਦੇ ਨੇ। ਇਹ ਲਹਿੰਦਾ ਹੀ ਨਹੀਂ, ਜ਼ੋਰ ਲਾ ਲਓ ਜਿੰਨਾ ਚਿਰ ਲਹਿੰਦਾ। ਹੁਣ ਕੋਈ ਤਰੀਕਾ ਵੀ ਹੈ, ਉਹ ਕਹਿੰਦੇ ਤਰੀਕਾ ਲੰਮਾ ਹੈ, ਜਿੰਨੀ ਦੇਰ 'ਚ ਫਸਿਆ ਉੰਨੀ ਦੇਰ 'ਚ ਨਿਕਲ ਸਕੇਗਾ। ਜੇ ਤਾਂ ਤੈਨੂੰ ਵਿਸ਼ਵਾਸ ਆ ਗਿਆ ਗੁਰੂ 'ਤੇ, ਤਾਂ ਹੁਣੇ ਹੀ ਹੋ ਜਾਏਗਾ ਜਿਵੇਂ ਰਾਜਾ ਜਨਕ ਹੋਇਆ। ਜੇ ਤੈਨੂੰ ਗੁਰੂ 'ਤੇ ਵਿਸ਼ਵਾਸ ਨਹੀਂ ਆਇਆ, ਨਹੀਂ ਹੋ ਸਕਦਾ, ਫਿਰ ਕੀ ਕਰੇ? ਕਹਿੰਦੇ ਫਿਰ ਤੂੰ ਜਿਵੇਂ ਫਸਿਆ ਉਵੇਂ ਨਿਕਲ। ਪਹਿਲਾਂ ਰਸਨਾ ਦੇ ਵਿੱਚ ਵਾਹਿਗੁਰੂ 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 ਜਾਓ। ਇਹਦੇ ਨਾਲ ਤੇਰਾ ਜਿਹੜਾ ਸਰੀਰ ਮੰਡਲ ਹੈ ਇਹਦੇ ਵਿੱਚੋਂ ਤੂੰ ਨਿਕਲ ਜਾਏਗਾ। ਫਿਰ ਆਉਣਾ ਸ਼ਕਤੀ ਦਾ ਮੰਡਲ, ਇਹਦੇ ਨੇ ਤਿੰਨ ਹਿੱਸੇ, ਇੱਕ ਪ੍ਰਾਣ ਹੈ, ਇੱਕ ਮਨ ਹੈ, ਇੱਕ ਬੁੱਧੀ ਹੈ। ਇਹ ਜਦੋਂ ਵਾਹਿਗੁਰੂ 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 ਕਰਦੇ ਤੂੰ ਵਾਹਿਗੁਰੂ ਦੇ ਚੁੱਪ ਕਰ ਜਾਏਗਾ ਅਤੇ ਵਾਹਿਗੁਰੂ ਵਾਹਿਗੁਰੂ ਹੁੰਦਾ ਰਹੇਗਾ। ਅਤੇ ਬਗੈਰ ਜਪੇ ਤੇ ਤੇਰਾ ਵਾਹਿਗੁਰੂ ਵਾਹਿਗੁਰੂ ਚੱਲਦਾ ਰਹੇਗਾ, ਫੁਰਨਾ ਹਟ ਜਾਏਗਾ। ਤੂੰ ਸਮਝ ਲੈ ਵੀ ਮੈਂ ਪ੍ਰਾਣ ਮੰਡਲ ਅਤੇ ਮਨ ਮੰਡਲ 'ਚੋਂ ਉੱਚਾ ਹੋ ਕੇ ਬੁੱਧੀ ਮੰਡਲ ਦੇ ਵਿੱਚ ਪਹੁੰਚ ਗਿਆ। ਬੁੱਧੀ ਦਾ ਜਦ ਤੂੰ ਪਰਮੇਸ਼ੁਰ ਬਾਣੀ ਦੇ ਨਾਲ ਆਪਣੇ ਗੁਰੂ ਨਾਲ ਮੇਲ ਕਰੇਗਾ, ਉਸ ਵੇਲੇ ਤਤਕਾਲ ਨੂੰ ਜਦ ਤੂੰ ਫੜੇਗਾ ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰਦਾ, ਉਸ ਵੇਲੇ ਤੂੰ ਬੁੱਧੀ ਦੇ ਮੰਡਲ 'ਚੋਂ ਪਾਰ ਹੋ ਜਾਏਗਾ। ਫਿਰ ਰਹਿ ਗਿਆ ਚਿੱਤ ਦਾ ਮੰਡਲ, ਜਿਹਨੂੰ ਸ਼ਾਂਤ ਆਨੰਦ ਦਾ ਮੰਡਲ ਕਹਿੰਦੇ ਨੇ। ਜਦ ਇਹ ਗਿਆਨਮਈ ਆਨੰਦ ਦੇ ਮੰਡਲ 'ਚੋਂ ਪਾਰ ਹੋਇਆ ਤੂੰ ਆਤਮ ਮੰਡਲ 'ਚ ਰਹਿ ਜਾਏਗਾ। ਇਹ ਤਾਂ ਹੈਗਾ ਪ੍ਰੈਕਟੀਕਲ ਰਸਤਾ, ਉਹ ਦੂਜਾ ਤੈਨੂੰ ਪ੍ਰੈਕਟੀਕਲ ਕਰਨ ਦੀ ਲੋੜ ਹੀ ਨਹੀਂ ਹੈ। ਲੇਕਿਨ ਹੁੰਦਾ ਕੀ ਹੈ, ਉਹ ਆਦਮੀ ਵੱਧ ਗਿਆਨ ਮਿਥਿਆ ਗਿਆਨ 'ਚ ਚਲਾ ਜਾਂਦਾ ਵੀ ਆਹ ਸਾਰੇ ਪਰਮੇਸ਼ੁਰ ਹੈ, ਲੇਕਿਨ ਮੰਨਦਾ ਹੈ ਨਹੀਂ। ਉਹ ਇੱਕ ਟਰਮੀਨੋਲੋਜੀ ਲੈ ਲਈ ਉਹਨੇ ਆਪਣਾ ਖੇੜਾ ਸੁਣਾਉਣ ਵਾਸਤੇ ਵੀ ਇਹ ਸਭ ਪਰਮੇਸ਼ੁਰ। ਪਰਮੇਸ਼ੁਰ ਤਾਂ ਜ਼ਿਆਦਾ ਜ਼ਿਆਦਾ ਪਰਮੇਸ਼ੁਰ ਦੇ ਅੰਦਰ ਅਨੁਭਵ ਹੋ ਗਿਆ, ਮੈਂ ਟੋਟਲੀ ਜਾਂਦੀ ਰਹੀ, ਮੈਂ ਤਾਂ ਜਾਂਦੀ ਨਹੀਂ। ਹਉਮੈ ਦਾ ਨਾਸ਼ ਨਹੀਂ ਹੁੰਦਾ, ਹਉਮੈ ਦਾ ਨਾਸ਼ ਪੂਰਾ ਗੁਰੂ ਕਰਦਾ ਹੈ। ਹਾਂ ਹਾਂ ਭੀਤ ਪਏ ਹੋਏ ਬੀਜੋ ਸੁੰਤ ਮੇਸ ਦੇਸ ਨਿਕਟ ਆਇਓ, ਭਾ ਮੀਰੀ ਕੇ ਪਾਤ ਪਾਰ ਦੋ ਬਿਨ ਭੇਖੇ ਤਨ ਬਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਭੀਤ ਕਰਾਰੀ। ਹਉਮੈ ਦੀ ਕੰਧ ਬਣੀ ਹੋਈ ਹੈ ਕਰਾਰੀ, ਇਹਨੂੰ ਕੋਈ ਤੋੜਨ ਨੂੰ ਸਮਰੱਥ ਨਹੀਂ, ਇਹਨੂੰ ਸਿਰ ਗੁਰੂ ਤੋੜਦਾ। ਗੁਰੂ ਦੀ ਨਿਸ਼ਾਨੀ ਕੀ ਹੈ? ਘਰ ਮੇ ਘਰ ਦਿਖਾਏ ਦੇ ਸਤਿਗੁਰ ਪੁਰਸ਼ ਦਾ, ਜਿਹੜਾ ਇਹ ਘਰ ਦੇ ਵਿੱਚ ਅਬੋਰਡ ਆ ਉਹਦਾ ਗੋਡ ਦਿਖਾ ਦੇਵੇ, ਘਰ ਦਿਖਾ ਦੇ ਉਹ ਸਤਿਗੁਰੂ। ਗੁਰਪੂਰੇ ਹਉਮੈ ਭੀਤ ਤੋੜੀ, ਗੁਰੂ ਪੂਰੇ ਨੇ ਹਉਮੈ ਭੀਤ ਤੋੜੀ, ਕਾਹਦੇ ਨਾਲ ਤੋੜਤੀ? ਕਹਿੰਦੇ ਉਹਨੇ ਨਾਮ ਦੇਤਾ ਵੀ ਨਾਮ ਤਾਂ ਸਾਨੂੰ ਪੰਜ ਪਿਆਰੇ ਵੀ ਦਿੰਦੇ ਨੇ, ਉਹ ਨਾਮ ਨਹੀਂ ਸਾਧ ਜੀ, ਉਹ ਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ। ਉਹ ਜਪ ਜਪ ਕੇ ਹੋਮੈ ਦਾ ਨਾਸ਼ ਕਰਨਾ, ਜਦ ਹੋਮੈ ਦਾ ਨਾਸ਼ ਹੋਇਆ ਫਿਰ ਨਾਮ ਦਾ ਪ੍ਰਕਾਸ਼ ਹੋ ਜਾਂਦਾ। ਸੋ ਇਸ ਕਰਕੇ ਜੋ ਆਪਾਂ ਪੜ੍ਹਿਆ, ਨੌ ਘਰ ਦੇਖ ਦੇ ਕੰਮ ਨੂੰ ਭੁੱਲੀ, ਬਸ ਤਾਂ ਅਨੂਪ ਨਾ ਪਾਈ, ਲਾਈਨ ਇੱਕੋ ਹੀ ਹੈ ਵੀ ਨੌ ਘਰਾਂ 'ਚ ਸੁਰਤੀ ਪਚਣ ਕਰਕੇ ਅਸਲੀ ਚੀਜ਼ ਦੇ ਫੜ ਨਾ ਸਕੀ ਹੈ। ਨੌਕਰ ਦੇਖ ਦੇ ਕੰਮ ਭੁੱਲੀ, ਬਸ ਨੌਕਰ ਦੇਖ ਜਦ ਤੱਕ ਸਾਨੂੰ ਆਪਣੇ ਸਰੂਪ ਦਾ ਗਿਆਨ ਨਹੀਂ ਹੁੰਦਾ ਓਨੀ ਦੇਰ ਤੱਕ ਦੁੱਖ ਦਾ ਖਾਤਮਾ ਨਹੀਂ ਹੁੰਦਾ। ਇਸੇ ਕਾਰਨ ਮਹਾਰਾਜ ਨੇ ਕਿਹਾ ਮੰਨੇ ਨਾ ਉਹ ਸਹੀ ਜਿੰਦਾ ਔਰ ਹੀ ਕਰਨ ਨਾ ਲਿਖੇ ਲੈ। ਦੁੱਖ ਦਾ ਖਾਤਮਾ ਹੀ ਗਿਆਨ ਦੇ ਨਾਲ ਹੁੰਦਾ। ਅਗਿਆਨ ਹੈ ਹੀ ਦੁੱਖ ਦਾ ਮੂਲ, ਲੇਕਿਨ ਦੁੱਖ ਦੁੱਖ ਇਸ ਅਵਸਥਾ 'ਚ ਪਹੁੰਚਣ ਵਾਸਤੇ ਸਾਧਨ ਪੱਖ ਜਿਹੜਾ ਹੈ ਉਹਨੂੰ ਤਿਆਗਣ ਦੀ ਨਹੀਂ ਲੋੜ, ਕਿਉਂਕਿ ਆਦਮੀ 'ਚ ਇੰਨੀ ਤਾਕਤ ਨਹੀਂ ਹੈ ਕਿ ਖਿਆਲ ਦੇ ਨਾਲ ਇਹ ਗੱਲ ਜਾਣ ਲਵੇ। ਇੱਕ ਵਾਰੀ ਮਹਾਤਮਾ ਦੀ ਗੱਲ ਕਰਦਾ, ਛੋਟੇ ਮੋਟਿਆਂ ਦੀ ਨਹੀਂ, ਬਾਬਾ ਹਰਨਾਮ ਸਿੰਘ ਬੈਠੇ ਸੀ, ਬਹੁਤ ਸਾਰੇ ਸਾਧੂ ਬੈਠੇ ਸੀ, ਮਰਮ ਗਿਆਨ ਦੀਆਂ ਗੱਲਾਂ ਕਰਦੇ ਸੀ ਇਸ ਤਰ੍ਹਾਂ ਦੀ। ਉਹ ਉੱਠੇ ਉੱਠੇ ਜਾ ਕੇ ਥੋੜ੍ਹੀ ਦੂਰ ਅੱਕ ਦਾ ਬੂਟਾ ਸੀ ਉਹਦੇ ਉਹਲੇ ਹੋ ਗਏ, ਉਹਦੇ ਵਜ੍ਹਾ ਤਾਂ ਉਹ ਗੱਲਾਂ ਕਰਦੇ ਹੀ ਕੋਬਰਾ ਆ ਗਿਆ ਇਸ ਕਰਦਾ। ਉਹ ਜਿੰਨੇ ਬੈਠੇ ਸੀ ਉਹ ਸਾਰੇ ਉੱਠ ਕੇ ਲੜ ਗਏ। ਉੱਥੇ ਗਿਆਨ ਫਿਰਨਾ ਰਿਹਾ, ਸੱਪ ਸੱਪ ਰਹਿ ਗਿਆ, ਜ਼ਿਆਦਾ ਦ੍ਰਿਸ਼ਟੀ ਬਦਲ ਜਾਂਦੀ। ਬਾਬਾ ਭਾਗ ਸਿੰਘ ਜੀ ਗੁਰੂ ਵਾਲੇ ਹਜ਼ੂਰ ਸਾਹਿਬ ਨੂੰ ਜਾ ਰਹੇ, 22 ਸਾਲ ਦੀ ਉਮਰ ਹੈ, ਜੰਗਲ ਦੇ ਵਿੱਚ ਹੀ ਲੰਘੇ ਜਾ ਰਹੇ ਹੋ, ਜੰਗਲੀ ਲੋਕ ਦੌੜੇ ਜਾ ਰਹੇ ਨੇ ਨਾਲ, ਉਹਨੂੰ ਕਹਿੰਦੇ ਬਾਲ ਜੋਗੀ ਆ ਜਾ ਛੇਤੀ ਆ ਜਾ। ਕਹਿੰਦੇ ਕੀ ਕਰ, ਕਹਿੰਦੇ ਇੱਥੇ ਸ਼ੇਰ ਬਹੁਤ ਨੇ ਅਤੇ ਆਹ ਜਿਹੜਾ ਪਾਣੀ ਦਾ ਹੈਗਾ ਟੋਭਾ ਜਿਹਾ ਇਹਦੇ 'ਚ ਆਉਂਦੇ ਨੇ ਰਾਤ ਨੂੰ ਪਾਣੀ ਪੀਣ, ਵੀ ਤੂੰ ਆ ਜਾ। ਅਸੀਂ ਤਾਂ ਕਹਿੰਦਾ ਅੱਗ ਜਾਲ ਕੇ ਰੱਖਦੇ ਹਾਂ ਸਾਰੀ ਰਾਤ ਗਲੀਆਂ ਦੇ ਅੱਗੇ, ਤਾਂ ਬਚਦੇ ਹਾਂ, ਅਸੀਂ ਦਿਨੇ ਦਿਨੇ ਕੰਮ ਕਰਦੇ ਹਾਂ, ਮੇਰੇ 'ਚ ਨਹੀਂ ਅਸੀਂ ਨਿਕਲਦੇ। ਉਹ ਕਹਿੰਦੇ ਕੋਈ ਨਾ, ਮੈਂ ਤਾਂ ਇੱਥੇ ਬੈਠਣਾ। ਉਹ ਚਲੇ ਗਏ, ਉਹਨਾਂ ਨੇ ਕਿਹਾ ਸਵੇਰ ਨੂੰ ਇਹਨੂੰ ਤਾਂ ਖਾ ਕੇ ਆਉਣੇ ਨੇ, ਤੜਕੇ ਹੀ ਆਏ ਜਦੋਂ ਲੋ ਹੋਈ, ਦੇਖਣ ਸ਼ੇਰ ਫਿਰੇ ਹੋਏ ਤਾਂ ਹੈਗੇ, ਅਗਲੇ ਖਾਧਾ ਤਾਂ ਕਿਸੇ ਨੇ ਨਹੀਂ ਇਹਨੂੰ। ਉਹ ਬਾਬਾ ਜੀ 22 ਸਾਲ ਦਾ ਮੁੰਡਾ ਕੀ ਹੁੰਦਾ, ਉਹ ਕਹਿਣ ਲੱਗੇ ਬਾਰੀ ਹੋ ਗਈ, ਤੈਨੂੰ ਸ਼ੇਰ ਨੇ ਖਾਧਾ ਨਹੀਂ। ਕਹਿੰਦਾ ਤੁਸੀਂ ਭੁੱਖ ਲੱਗੀ ਹੋਵੇ ਆਪਣਾ ਮਾਂਹ ਖਾ ਲੈਂਦੇ ਹੋ। ਕਹਿੰਦੇ ਨਹੀਂ, ਕਹਿੰਦੇ ਆਹੀ ਫਰਕ ਹੈ, ਸ਼ੇਰ ਤੁਹਾਨੂੰ ਦੂਆ ਲੱਗਦਾ, ਮੈਨੂੰ ਆਪਣਾ ਆਪ ਹੀ ਲੱਗਦਾ। ਇਹ ਤਾਂ ਗਿਆਨ ਹੈ ਜਿਹਨੂੰ ਗਿਆਨ ਕਹਿੰਦੇ ਨੇ ਸੱਤ ਗਿਆਨ, ਜਿਹੜਾ ਗੱਲਾਂ ਦਾ ਗਿਆਨ ਹੈ, ਇਹ ਮਿਥਿਆ ਗਿਆਨ ਕਹਾਉਂਦਾ ਹੈ। ਇਹ ਕਰਨਾ ਕਿਉਂ ਪੈਂਦਾ, ਕਿ ਟੋਹ ਲੱਗਦੀ ਰਹੇ ਵੀ ਇਸ ਤਰ੍ਹਾਂ ਦੀ ਕੋਈ ਅਵਸਥਾ ਹੈ, ਲੇਕਿਨ ਗੱਲਾਂ ਨਾਲ ਗਿਆਨੀ ਨਹੀਂ ਬਣਿਆ ਕਰਦਾ। ਵੀ ਗੱਲਾਂ ਕਰਿਆ ਜੀ, ਇਹ ਬਹੁਤ ਬੜੇ ਮਹਾਤਮਾ, ਉਹਦੇ ਯਾਦ ਕਰਿਆ ਹੁੰਦਾ, ਯਾਦ ਦੇ ਜੋ ਬਲ ਦੇ ਉੱਤੇ ਬੋਲਦੇ ਨੇ। ਗਿਆਨ ਤਾਂ ਹੁੰਦਾ ਜਿੰਨਾ ਚਿਰ, ਜਿੰਨਾ ਚਿਰ ਪੂਰਾ ਸਾਧਨ ਨਹੀਂ ਹੁੰਦਾ, ਪੂਰਾ ਗੁਰੂ ਨਹੀਂ ਮਿਲਦਾ, ਪੂਰਾ ਗੁਰੂ ਉਪਦੇਸ਼ ਨਹੀਂ ਸੁਣਾਉਂਦਾ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਏ, ਅਤੇ ਉਹ ਉਪਦੇਸ਼ ਦੀ ਕਮਾਈ ਨਹੀਂ ਕਰਦਾ। ਸੰਤੋ ਸਾਗਰ ਪਾਰ ਤਰੀਏ, ਜੇ ਕੋ ਬਚਨ ਕਮਾਵੇ ਸੰਤਨ ਗਾ, ਸੋ ਗੁਰ ਪ੍ਰਸ਼ਾਦੀ ਤਰੀਏ। ਸੋ ਇੰਨਾ ਕੁ ਆਪਾਂ ਜੇ ਸਮਝ ਆਈਏ, ਮੋਟਾ ਜਿਹਾ ਸਮਝ ਆਈਏ, ਵੀ ਅਸੀਂ ਸਰੀਰ ਨਹੀਂ ਹੈਗੇ, ਅਸੀਂ ਸਰੀਰ 'ਚ ਰਹਿਣ ਵਾਲੇ ਹਾਂ। ਚਲੋ ਆਪਣੇ ਆਪ ਨੂੰ ਜੀਵ ਆਤਮਾ ਮੰਨ ਲਓ, ਫਿਰ ਵੀ ਅਸੀਂ ਅੱਧ ਸਬਰ ਤੈਅ ਕਰ ਲਿਆ, ਇੰਨਾ ਕੁ ਮੰਨਣਾ ਕੋਈ ਦੋਸ਼ ਨਹੀਂ ਵੀ ਸਰੀਰ ਸਾਡਾ ਵਹੀਕਲ ਹੈ ਜਿਹੜਾ ਦੁਨੀਆਂ 'ਚ ਕੰਮ ਚਲਾ ਰਿਹਾ। ਵੀ ਮੈਂ ਜੀਵ ਆਤਮਾ, ਆਤਮਾ ਨਾ ਕਹੇ, ਆਤਮਾ ਤਾਂ ਕਹਿੰਦਾ ਹੀ ਨਹੀਂ, ਜਦ ਹੈ ਹੀ ਸੂਰਜ ਕਿਉਂ ਕਹੂੰ ਮੈਂ ਸੂਰਜ ਹਾਂ, ਉਹ ਤਾਂ ਹੈ ਹੀ ਸੂਰਜ। ਸੋ ਇੰਨਾ ਕੁ ਫਰਕ ਹੈ। ਆਪਾਂ ਸਤਸੰਗ ਚਾਹੁੰਦੇ ਹਾਂ, ਵਚਨ ਸੁਣਦੇ ਹਾਂ, ਕੁਛ ਸਾਧਨਾ ਕਰਦੇ ਹਾਂ, ਇਹ ਜਿਹੜੀ ਅਸੀਂ ਹਨੇਰਾ ਘਟਦਾ ਜਾਂਦਾ, ਚਾਨਣਾ ਵੱਧਦਾ ਜਾਂਦਾ, ਹੌਲੀ ਹੌਲੀ ਇੱਕ ਜਨਮ ਦੀ ਖੇਡ ਨਹੀਂ ਹੈ। ਜਦ ਵੀ ਕੋਈ ਪੂਰਾ ਮਿਲ ਗਿਆ, ਉਹਦੇ ਪਾਰ ਨਿਕਾ ਦੇਣਾ, ਕੋਈ ਔਖੀ ਗੱਲ ਨਹੀਂ। ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਾਲੇ ਸਮਝ ਨਹੀਂ ਹੋਈ, ਇਹ ਪੂਰਾ ਰਵਾਲੇ ਰਵੂਲੇ ਦੇਣ ਤੱਕ ਸਾਡਾ ਸੰਬੰਧ ਹੈ। ਪਾਠ ਕਰਾ ਲਿਆ ਜੀ, ਅਰਦਾਸ ਕਰਾ ਲਈ, ਵੀ ਮਹਾਰਾਜ ਮੈਨੂੰ ਬਾਹਰ ਦੁੱਖ ਹੈ, ਉਹ ਦੁੱਖ ਤਾਂ ਸਾਰੇ ਦੂਰ ਕਰੀਏ, ਤੁਹਾਡੇ ਅੰਦਰ ਬੈਠਾ ਮਹਾਰਾਜ ਜਿਹੜਾ ਦੁੱਖ ਦੂਰ ਕਰਨਾ, ਸਭ ਦੇ ਅੰਦਰ ਬੈਠਾ। ਸੋ ਅੰਦਰ ਸੋ ਬਾਹਰ, ਘੱਟ ਘੱਟ ਪਿਆਪ ਰਿਹਾ ਪੂਰਵਨ, ਧਨ ਮਾਇਆ ਆਕਾਸ਼ ਪਿਆਰ ਸਰਵ ਲੋਕ। ਉਹ ਜਿਹਦਾ ਜਦੋਂ ਉਹਦੀ ਪਛਾਣ ਨਹੀਂ ਨਾ, ਉਹਦੀ ਮੇਰੇ ਨਾਲ ਨਿਸ਼ਚਾ ਨਹੀਂ ਪੈਦਾ ਹੁੰਦਾ, ਗੱਲ ਨਹੀਂ ਬਣਦੀ ਕੋਈ, ਐਸੇ ਗੱਲ ਦੇ ਉੱਤੇ ਬਾਣੀ ਜ਼ੋਰ ਦਿੰਦੀ ਹੈ। ਬਈ ਗੱਲਾਂ ਦਾ ਗਿਆਨ ਕੁਛ ਨਹੀਂ ਹੈਗਾ, ਨਿਸ਼ਚਾ ਪੈਦਾ ਕਰੋ ਵੀ ਮੇਰੇ ਨਾਲ ਹੈ ਵਾਹਿਗੁਰੂ। ਜੈ ਜੈ ਵੇਖੋ ਤੈ ਹਜ਼ੂਰ ਦੂਰ ਕਰੇ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਤਿਸੇ ਧਿਆਏ। ਲੇਕਿਨ ਨਿਸ਼ਚਾ ਨਹੀਂ ਬਣਦਾ, ਨਾ ਬਣਨ ਕਰਕੇ ਸਾਨੂੰ ਐਂ ਸਮਝ ਲਓ ਵੀ ਉਹ ਜਿਹੜਾ ਸਾਡਾ ਨੀਚਾ ਸੀ ਚੋਰਾਂ ਨੇ ਲੁੱਟਿਆ ਹੋਇਆ, ਸੋਹਣਾ ਸਵਾ ਜਾਤ ਨਹੀਂ ਹੁੰਦਾ। ਬਾਕੀ ਮੈਂ ਯੂਪੀ ਗਿਆ ਸੀ, ਇੱਕ ਦੋ ਘਰੋਗੀ ਕੰਮ ਸੀ, ਭਾਨ ਸਿੰਘ ਇੱਥੋਂ ਆਪਣਾ ਸਿੰਘ ਹੈ ਉਹ ਇੱਥੇ, ਉਹਦਾ ਦਮਾਦ ਮਰ ਗਿਆ ਸੀ, ਉਹਦਾ ਲੜਕਾ ਆਇਆ ਅਫਸੋਸ ਕਰਨ, ਉਹ ਵੀ ਉੱਥੇ ਹੀ ਮਰ ਗਿਆ। ਮੈਂ ਕਿਹਾ ਇਹ ਭਾਨ ਸਿੰਘ ਨੇ ਵੀ ਮਰ ਜਾਣਾ, ਮੈਂ ਜਾਇਆ ਵਾਂ, ਮੈਂ ਬਹੁਤ ਕਾਹਲੀ ਨਾਲ ਗਿਆ ਜਾ ਕੇ ਸਮਝਾਇਆ, ਲੇਕਿਨ ਮੈਨੂੰ ਮੁਰਤੀ ਸਾਰੇ ਕਹਿਣ ਲੱਗੇ, ਟੈਲੀਫੋਨ ਆ ਗਿਆ ਵੀ ਉਹ ਤਾਂ ਜੀ ਹੋਸਪਿਟਲ ਚਲੇ ਗਿਆ, ਬੇਹੋਸ਼ ਹੋ ਗਿਆ ਸੀ, ਗਿਰ ਗਿਆ। ਮੈਂ ਕਿਹਾ ਉਹੀ ਗੱਲ ਹੋਈ ਜਿਹੜੀ ਮੈਂ ਸੋਚ ਕੇ ਗਿਆ ਸੀ, ਇੱਕ ਭੈਣ ਚੜ੍ਹਾਈ ਕਰਦੀ ਸੀ, ਅਸਲੀ ਕੰਮ ਜਿਹੜਾ ਸੀ ਉਹ ਦੂਏ ਸੀ। ਇੱਕ ਉੱਥੇ ਦੋ ਸਕੂਲਾਂ ਦੀ ਸ਼ਿਲਾਨਿਆਸ ਕਰੀ ਹੈ, ਇੱਕ ਗੁਰਦੁਆਰਾ ਸਾਹਿਬ ਦੀ ਬੁਨਿਆਦ ਰੱਖੀ ਹੈ, ਇੱਕ ਹੋਸਪਿਟਲ ਦੀ ਬੁਨਿਆਦ ਰੱਖੀ ਹੈ, ਉਹ ਸਾਰੀ ਪਬਲਿਕ ਦੇ ਕੰਮ ਆਉਣਗੇ। ਬਹੁਤ ਛੇਤੀ ਮੈਂ ਗਿਆ ਸੀ, ਬਹੁਤ ਛੇਤੀ ਕੰਮ ਕਰਿਆ, ਅਤੇ ਅੱਗੇ ਮੈਂ ਥੱਕ ਜਾਂਦਾ ਸੀ, ਇੰਨਾ ਸਬਰ ਕਰਕੇ ਐਤਕੀ ਨਹੀਂ ਥੱਕਿਆ, ਅਤੇ ਜਿੰਨਾ ਕੁ ਵੀ ਤੁਹਾਡੇ ਨਾਲ ਬੇਨਤੀਆਂ ਕਰੀਆਂ ਉਨੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।